ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਦੀ ਧਰਤੀ ਤੇ ਇੱਕ ਤਰਖਾਣ ਗੁਰੂ ਕਾ ਪਿਆਰਾ ਹੈ ਭਾਈ ਦੇਸੂ ਜੀ, ਉਹਦੇ ਚੁਬਾਰੇ ਵਿੱਚ ਮਹਾਰਾਜ ਜੀ ਨਿਵਾਸ ਕਰ ਰਹੇ ਹਨ। ਉੱਥੇ ਹੀ ਕਾਂਗੜ ਦੇ ਰਹਿਣ ਵਾਲੇ ਤਿੰਨ ਭਰਾ ਚੌਧਰੀ ਲਖਮੀਰ, ਚੌਧਰੀ ਸ਼ਮੀਰ ਅਤੇ ਚੌਧਰੀ ਤਖਤਮਲ, ਇਹ ਤਿੰਨੋਂ ਬੜੀ ਸੇਵਾ ਨਿਭਾ ਰਹੇ ਹਨ ਮਹਾਰਾਜ ਦੀ। ਜਿਸ ਨੇ ਵੀ ਕਿਸੇ ਨੂੰ ਆ ਕੇ ਪੁੱਛਣਾ ਹੈ ਵੀ ਗੁਰੂ ਸਾਹਿਬ ਨੂੰ ਮਿਲਣਾ ਹੈ, ਪਾਤਸ਼ਾਹ ਨੂੰ ਮਿਲਣ ਤੋਂ ਪਹਿਲਾਂ ਉਹ ਸ਼ਮੀਰ ਨੂੰ ਮਿਲਦਾ ਹੈ। ਸ਼ਮੀਰ ਫਿਰ ਅੱਗੇ ਮਹਾਰਾਜ ਕੋਲ ਲੈ ਕੇ ਜਾਂਦਾ ਹੈ ਤੇ ਉੱਥੇ ਹੀ ਭਾਈ ਰੂਪ ਚੰਦ ਜਿਸ ਪਾਤਸ਼ਾਹ ਦੇ ਪਿਆਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਵਾਜਿਆ ਸੀ ਤੇ ਭਾਈ ਰੂਪ ਚੰਦ ਜੀ ਦੇ ਅੱਗੇ ਅੰਸ ਬੰਸ ਭਾਈ ਭਰਮ ਸਿੰਘ ਭਾਈ ਧਰਮ ਸਿੰਘ, ਇਹ ਦੋ ਪਿਆਰੇ ਹਨ। ਭਾਈ ਪਰਮ ਸਿੰਘ ਜੀ ਅਤੇ ਧਰਮ ਸਿੰਘ ਜੀ, ਇਹਨਾਂ ਵੱਲੋਂ ਰੋਜ਼ ਲੰਗਰ ਆਉਂਦਾ ਹੈ ਮਹਾਰਾਜ ਜੀ ਲਈ, ਆਪ ਵੀ ਆਉਂਦੇ ਨਾਲ ਸੰਗਤਾਂ ਲੈ ਕੇ ਵੀ ਆਉਂਦੇ ਹਨ। ਇੱਕ ਦਿਨ ਭਾਈ ਧਰਮ ਸਿੰਘ ਜੀ ਲੰਗਰ ਪ੍ਰਸ਼ਾਦਾ ਲੈ ਕੇ ਆ ਰਹੇ ਸਨ, ਸਾਰੀਆਂ ਸੰਗਤਾਂ ਅਗਾਂਹ ਚਲੇ ਗਈਆਂ ਪ੍ਰਸ਼ਾਦਾ ਲੈ ਕੇ ਮਹਾਰਾਜ ਕੋਲ। ਭਾਈ ਧਰਮ ਸਿੰਘ ਜੀ ਇਕੱਲੇ ਰਹਿ ਗਏ, ਪਰ ਮਨ ਵਿੱਚ ਇੱਕ ਸ਼ੰਕਾ ਜਿਹਾ ਰਹਿ ਗਿਆ। ਉਹ ਸ਼ੰਕਾ ਇਹ ਸੀ ਵੀ ਗੁਰੂ ਸਾਹਿਬ ਸਮਰੱਥ ਹਨ, ਸਮਰੱਥ ਹੋ ਕੇ ਵੀ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਕਿਉਂ ਸ਼ਹੀਦ ਕਰਵਾ ਲਏ, ਕੀ ਲੋੜ ਪਈ ਮਹਾਰਾਜ ਨੂੰ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਉਣ ਦੀ। ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਸਿੰਘ ਸ਼ਹੀਦ ਹੋ ਗਏ, ਮਾਤਾ ਜੀ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਸਾਰਾ ਤਬਾਹ ਹੋ ਗਿਆ। ਜੇ ਮਹਾਰਾਜ ਸਮਰੱਥ ਹਨ, ਪੂਰੇ ਹਨ, ਤੇ ਮਹਾਰਾਜ ਚਾਹੁਣ ਤਾਂ ਤੁਰਕਾਂ ਦਾ ਖਿੰਨ ਵਿੱਚ ਨਾਸ਼ ਕਰ ਸਕਦੇ ਨੇ, ਇਹ ਕਿਉਂ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਮਹਾਰਾਜ? ਤੇ ਗੁਰੂ ਸਾਹਿਬ ਨੇ ਉੱਤਰ ਵੀ ਬਖਸ਼ਿਸ਼ ਕੀਤਾ ਵੀ ਪਿਆਰਿਓ, ਸ਼ੰਕਾ ਨਹੀਂ ਕਰੀਦਾ। ਸ਼ੰਕਾ ਕਿਉਂ ਨਹੀਂ ਕਰੀਦਾ ਕਿ ਧਰਤੀ ਤੇ ਲਕੀਰਾਂ ਖਿੱਚੋ, ਲਕੀਰਾਂ ਕੋਈ ਖਿੱਚਦਾ ਹੈ ਉਹਨੂੰ ਖੁਸ਼ੀ ਨਹੀਂ ਹੁੰਦੀ, ਲਕੀਰਾਂ ਮਿਟਾ ਦੋ ਉਹ ਗਵੇਂ ਨਹੀਂ ਹੁੰਦੀ। ਇਸੇ ਤਰ੍ਹਾਂ ਸਾਹਿਬਜ਼ਾਦੇ ਗੁਰੂ ਦੇ ਭਾਣੇ ਵਿੱਚ ਆਏ, ਮਹਾਰਾਜ ਜੀ ਆਨੰਦ ਵਿੱਚ ਰਹੇ, ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਗਏ ਤੇ ਮਹਾਰਾਜ ਜੀ ਆਨੰਦ ਵਿੱਚ ਰਹੇ। ਉਪਦੇਸ਼ ਤਾਂ ਬਖਸ਼ਿਸ਼ ਕੀਤਾ ਮਹਾਰਾਜ ਨੇ, ਪਰ ਭਾਈ ਧਰਮ ਸਿੰਘ ਜੀ ਦੇ ਮਨ ਵਿੱਚ ਅਜੇ ਵੀ ਸ਼ੰਕਾ ਰਹਿ ਗਿਆ ਹੈ। ਉਹ ਸ਼ੰਕਾ ਕਿਵੇਂ ਦੂਰ ਹੋ ਰਿਹਾ ਹੈ? ਪ੍ਰਸ਼ਾਦਾ ਲੈ ਕੇ ਜਾ ਰਹੇ ਸਨ, ਇਕੱਲੇ ਰਹਿ ਗਏ ਸਨ, ਕਿਸੇ ਸਿੰਘ ਦੀ ਉਡੀਕ ਕਰ ਰਹੇ ਵੀ ਕੋਈ ਸਿੰਘ ਆਵੇ, ਇਕੱਠੇ ਹੋ ਕੇ ਜਾਈਏ ਮਹਾਰਾਜ ਕੋਲ, ਸਤਿਗੁਰ ਦੀ ਗੱਲਾਂ ਬਾਤਾਂ ਕਰਦੇ ਜਾਵਾਂਗੇ, ਇਤਨਾ ਸਾਡਾ ਇਹ ਸਮਾਂ ਵੀ ਲੰਘ ਜਾਵੇਗਾ। ਕੀ ਵੇਖਿਆ ਕਿ ਦੂਰੋਂ ਸਿੰਘ ਆ ਰਿਹਾ ਹੈ। ਜਦੋਂ ਉਹ ਸਿੰਘ ਦੀ ਉਡੀਕ ਕਰਨ ਲੱਗੇ ਤੇ ਮੁੜ ਮੁੜ ਕੇ ਸਿੰਘ ਵੱਲ ਦੇਖਦੇ ਵੀ ਕਦੀ ਉਹਦੇ ਬਸਤਰ ਸੂਰਮਈ ਰੰਗ ਦੇ, ਜਿਵੇਂ ਨਿਹੰਗ ਸਿੰਘ ਨੀਲੇ ਬਸਤਰ ਪਾਉਂਦੇ, ਕਦੀ ਬਸਤਰ ਚਿੱਟੇ ਤੇ ਕਦੀ ਬਸਤਰ ਕੇਸਰੀ ਰੰਗ ਦੇ। ਇਹ ਵੇਖ ਵੇਖ ਕੇ ਮਨ ਵਿੱਚ ਬੜੀ ਹੈਰਾਨੀ ਹੋਵੇ, ਸਿੰਘ ਕੌਣ ਹੈ? ਸਮਝਦਾ ਗਏ ਵੀ ਸਾਧੂ ਪਾਸ ਮਹਾਂਪੁਰਖਾਂ ਦੇ ਕੋਈ ਸ਼ਹੀਦ ਸਿੰਘ ਆਏ ਹਨ। ਨੇੜੇ ਆ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪੁੱਛਿਆ ਵੀ ਮਹਾਂਪੁਰਖੋ ਸ਼ਹੀਦੋ ਆਓ, ਤੁਸੀਂ ਤਾਂ ਬੜੇ ਸ਼ਕਤੀਵਾਨ ਹੋ, ਕਿੱਥੋਂ ਆਇਓ? ਉਹ ਸ਼ਹੀਦ ਸਿੰਘ ਸੀ। ਉਹ ਕਹਿਣ ਲੱਗੇ, ਧਰਮ ਸਿੰਘ ਜੀ, ਤੁਹਾਡੇ ਮਨ ਦਾ ਸ਼ੰਕਾ ਹੈ, ਅਸੀਂ ਉਹ ਸ਼ਹੀਦ ਸਿੰਘ ਹੁੰਦੇ ਹਾਂ ਜੋ ਪਾਤਸ਼ਾਹ ਦੇ ਪਲੰਘੇ ਦੇ ਆਲੇ ਦੁਆਲੇ ਰੋਜ਼ ਹੀ ਸੇਵਾ ਨਿਭਾਉਂਦੇ ਹਾਂ। ਸਾਡੇ ਵਰਗੇ ਅਨੇਕ ਸ਼ਹੀਦ ਸਿੰਘ ਜੋ ਮਹਾਰਾਜ ਦੀ ਸੇਵਾ ਨਿਭਾਉਂਦੇ ਹਨ ਤੇ ਸਾਡਾ ਜਨਮ ਮਰਨ ਨਹੀਂ ਹੁੰਦਾ, ਤੁਹਾਡੇ ਮਨ ਵਿੱਚ ਸ਼ੰਕਾ ਹੈ ਕਿ ਗੁਰੂ ਸਾਹਿਬ ਸਮਰੱਥ ਹੋ ਕੇ ਵੀ ਆਪਣੇ ਸਾਹਿਬਜ਼ਾਦੇ ਕਿਉਂ ਸ਼ਹੀਦ ਕਰਵਾ ਲਏ? ਮਹਾਰਾਜ, ਇਹ ਮਹਾਰਾਜ ਮਨੁੱਖੀ ਲੀਲਾ ਵਰਤਾ ਰਹੇ ਹਨ। ਇਹਨਾਂ ਤੁਰਕਾਂ ਦੀ ਜੜ੍ਹਾਂ ਨੂੰ ਮਹਾਰਾਜ ਤਬਾਹ ਕਰਕੇ ਇਹਨਾਂ ਦਾ ਰਾਜ ਖਤਮ ਕਰਨਾ ਚਾਹੁੰਦੇ ਹਨ। ਗੁਰੂ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਤਾਂ ਹੀ ਸ਼ਹੀਦ ਕਰਵਾਏ, ਇਹ ਤਾਂ ਭਾਣੇ ਚ ਰਹਿ ਰਹੇ ਹਨ। ਮਹਾਰਾਜ ਚਾਹੁਣ ਤਾਂ ਇੱਕ ਖਿੰਨ ਵਿੱਚ ਮਹਾਰਾਜ ਸਭ ਕੁਝ ਕਰ ਸਕਦੇ ਨੇ। ਗੁਰੂ ਸਾਹਿਬ ਦੀ ਸ਼ਕਤੀ ਤਾਂ ਛੱਡੋ, ਅਸੀਂ ਉਹਨਾਂ ਦੇ ਸ਼ਹੀਦ ਸਿੰਘ ਹਾਂ। ਅਸੀਂ ਚਾਹੀਏ ਦਿੱਲੀ ਲਾਹੌਰ ਦਾ ਤਖਤਾ ਪਲਟਾ ਦਈਏ, ਅਸੀਂ ਚਾਹੀਏ ਧਰਤੀ ਨੂੰ ਮਲੀਆ ਮੇਟ ਕਰ ਦਈਏ, ਪਰ ਨਹੀਂ, ਅਸੀਂ ਭਾਣੇ ਚ ਰਹਿੰਦੇ ਹਾਂ, ਗੁਰੂ ਦੇ ਹੁਕਮ ਚ ਰਹਿੰਦੇ ਹਾਂ। ਤੇ ਗੁਰੂ ਮਹਾਰਾਜ ਵੀ, ਉਹ ਮਹਾਰਾਜ ਕਰਾਮਾਤ ਨਹੀਂ ਵਿਖਾ ਰਹੇ, ਕਰਾਮਾਤ ਕਹਿਰ ਦਾ ਨਾਮ ਹੈ। ਮਹਾਰਾਜ ਵੀ ਭਾਣੇ ਚ ਰਹਿ ਕੇ ਇਹਨਾਂ ਦੀ ਜੜ੍ਹਾਂ ਨੂੰ ਤਬਾਹ ਕਰ ਰਹੇ ਹਨ। ਇਹਨਾਂ ਦਾ ਵੀ ਜਪ ਤਪ ਹੈ, ਇਹਨਾਂ ਦੇ ਰਾਜ ਸਾਜ ਨੂੰ ਮਹਾਰਾਜ ਜੀ ਇਹਨਾਂ ਮਹਾਂਪੁਰਖਾਂ ਦੇ ਸ਼ਹੀਦਾਂ ਦੇ ਕਹਿ ਲਓ ਖੂਨ ਰਾਹੀਂ ਇਹਨਾਂ ਦਾ ਰਾਜ ਤਬਾਹ ਕਰ ਰਹੇ ਹਨ। ਇਹ ਸੁਣ ਕੇ ਭਾਈ ਧਰਮ ਸਿੰਘ ਦੇ ਮਨ ਵਿੱਚ ਥੋੜੀ ਜਿਹੀ ਟਿਕਾ ਆਨੰਦ ਦੀ ਅਵਸਥਾ ਆਈ ਵੀ ਚਲੋ ਠੀਕ ਹੈ, ਗੁਰੂ ਸਾਹਿਬ ਸਮਰੱਥਨ ਸਾਰੀ ਕਲਾ ਆਵਰਤਾ ਰਹੇ ਹਨ। ਹੁਣ ਪੁੱਛਣ ਲੱਗੇ, ਦੱਸੋ ਸ਼ਹੀਦੋ ਸਿੰਘੋ, ਤੁਹਾਡਾ ਕਿਤਨਾ ਕੁ ਆਕਾਰ ਹੈ, ਕਿੰਨੀ ਸ਼ਕਤੀ ਤੁਹਾਡੇ ਵਿੱਚ ਹੈ, ਤੇ ਉਹਨਾਂ ਸ਼ਹੀਦਾਂ ਦਾ ਕੀ ਆਕਾਰ ਹੈ, ਕੀ ਸਰੂਪ ਹੈ ਉਹਨਾਂ ਦਾ? ਆਓ ਚੂੜਾਮਣ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਆਪਣੀ ਮੁਬਾਰਕ ਕਲਮ ਦੁਆਰਾ ਉਸ ਨੂੰ ਲਿਖ ਰਹੇ ਹਨ। आओ उस इतिहास को श्रवण करने लई सारे गुरु के प्यारे अपने सुरती बिरती एकागर करदे आ श्रद्धा सत्कार नाल उच्चारण करो जी सतनाम
वाहे गुरु साहेब जी
सतनाम श्री वाहे गुरु साहेब जी
निशानी चंद बूझ बार शहीद को तन कितक अकारा
भाई धर्म सिंह जी ए भाई धर्म सिंह जी भाई रूपे की अंश वंश सन एक भाई धर्म सिंह जी दूजे होए जो पंजों प्यारियां नूं महाराज ने अमृत चकाया भाई दया सिंह तो बाद धर्म सिंह जी वह महाराज के कोल ही हैं ये जड़े भाई धर्म सिंह जी हैं ये भाई रूपे की अंश वंश सन खालसा जी ते भाई धर्म सिंह ने दोबारा पूछया उस शहीद सिंह तो दसो शहीद सिंह जी कि तुहाडा कितना आकार हो सकता है तुसी अपना स्वरूप कितना क वड्डा कर सकते हो तुहाडे शरीर का आकार कितना क वड्डा हो सकता है
किदों इतक ही रहत हो ठानत बल पारा
तुसी जा इतने ही रहने हो तुहाडा शरीर मनुखा वांग इतना ही रहिंदा है जा तुहाडे च कितना क बल है तुसी कितनी शक्ति दे मालक हो ए सानू दसो
संसय करे विनाश तुम गुर समसर वै के
ऐ महापुरखो तुसी ता बड़ी शक्तिवान हो तुसी मेरे मन दे शंके नु दूर कर दिता है तुसी गुरु पातशाह दे समरथ वांग पाव गुरु के प्यारे गुरु दा रूप होंदे हन खालसा मेरो रूप है खास ते खालसा शहीद सिंह तुसी गुरु दे स्वरूप हो गुरु वांग ही हो तुसी मेरे मन दा शंका दूर कीता है
भयो निहाल विशाल मैं मिल बाक सुने के
तुहाडे वचन सुन के मैं ता निहाल हो गया हां तुहाडे नाल मिल के मेरे मन दे शंके भी दूर होए ऐ महापुरखो मेरे मन दा शंका होर है ए भी दूर कर दो
कयो शहीद सुनी जिए जिम चाहे बनावे
ओ शहीद सिंह जी कहन लगे सुनो भाई धर्म सिंह जी असी जीवे चाहने उवे अपना शरीर बना लैने हानू किसे तो पुछन दी लोड़ नहीं पैंदी वैसे असी अपनी करामत विखाउंदे नहीं गुरु दे भाणे च रहने गुरु दे भै विच रहने पर साडा शरीर दा आकार पता कितना है जितना असी चाहिए उतना वड्डा कर सकते हाँ
अवलोके तन बड़े को बहुत त्रास उपावे
तुसी इतना वड्डा शरीर देखोगे ना कई तो डर जाते इतने वड्डे शरीर नू देख के कईयां दे मन ता डर पैदा हो जाता है इस करके असी इतने रहने अखो सतना
श्री वाहे
ओ शहीद सिंह गुरु महाराज मनुखी लीला च रहिंदे ने गुरु महाराज भी मनुखी लीला च रहे है ता बड़े वड्डे उन्हां दी कला दे कोई समझ नहीं सकता भाई पर मानस अवतार धार दर्श दिखाए है मनुखा स्वरूप धार के महाराज जी ने सब नु दर्शन बख्शिश कीते ते उन्हां दे सिंह भी शहीद सिंह भी उस समर्थवान हन कला दे मालक हन वह भी मनुखा वांग रहिंदे हन जे आम अपना शरीर बहुता वधा लैण ते लोकी डर जाणगे घबरा जाणगे इस करके ਉਹ ਪ੍ਰਮਾਤਮਾ ਦੇ ਭਾਣੇ ਚ ਰਹਿੰਦੇ ਹਨ
ਸਿੱਖ ਕਦੀਮੀ ਜਾਣ ਕੇ ਮਿਲ ਬਾਤ ਬਤਾਈ
ਤੇ ਭਾਈ ਧਰਮ ਸਿੰਘ ਜੀ ਤੁਸੀਂ ਗੁਰੂ ਮਹਾਰਾਜ ਦੇ ਸਿੱਖ ਹੋ ਤੁਹਾਡੇ ਵੱਡੇ ਵਡੇਰੇ ਗੁਰੂ ਪਾਤਸ਼ਾਹ ਦੇ ਸਿੱਖ ਰਹੇ ਤੁਹਾਡੇ ਅੰਦਰ ਭਾਵਨਾ ਹੈ ਅਸੀਂ ਤਾਂ ਤੁਹਾਨੂੰ ਦਰਸ਼ਨ ਦੇ ਰਹੇ ਹਾਂ ਤੁਸੀਂ ਸਿੱਖ ਨਾ ਹੁੰਦੇ ਨਾ ਗੁਰੂ ਸਾਹਿਬ ਦੇ ਪਿਆਰੇ ਨਾ ਹੁੰਦੇ ਤੁਹਾਨੂੰ ਦਰਸ਼ਨ ਵੀ ਸਾਡੇ ਨਹੀਂ ਹੋਣੇ ਸੀ ਅਸੀਂ ਤਾਂ ਤੁਹਾਨੂੰ ਸਮਝਾਉਣ ਲੱਗੇ ਹਾਂ ਕਿ ਸਾਡੇ ਚ ਕਿੰਨੀ ਸਮਰੱਥਾ ਹੈ ਦੇਖੋ ਜੀ
ਜੇ ਅਬ ਦੇਖਿਓ ਚੈਤ ਹੈ ਸਭ ਦਿਓ ਦਿਖਾਈ
ਜੇ ਤੁਸੀਂ ਦੇਖਣਾ ਹੀ ਚਾਹੁੰਦੇ ਹੋ ਕਿ ਸਾਡੀ ਕਿੰਨੀ ਸਮਰੱਥਾ ਹੈ ਸਾਡੇ ਸਰੀਰ ਦਾ ਕਿੰਨਾ ਕੁ ਆਕਾਰ ਹੈ ਦੇਖਣਾ ਚਾਹੁੰਦੇ ਹੋ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਸਾਡੇ ਸਰੀਰ ਦਾ ਕਿਤਨਾ ਕੁ ਆਕਾਰ ਹੋ ਸਕਦਾ ਹੈ
ਬੋਲਤ ਬਰ ਦਿਓ ਬਪ ਬਡੋ ਕੋਸਨ ਲਗ ਹੋਵਾ
ਬਸ ਇਹ ਬਚਨ ਕਹਿੰਦੇ ਆਈ ਵਾਹਿਗੁਰੂ ਆਖਿਆ ਤੇ ਕੋਹਾਂ ਤੱਕ ਸਰੀਰ ਦਾ ਆਕਾਰ ਹੋ ਗਿਆ ਜੀ। ਅੱਖੋ ਸਤਨਾਮ
ਸ੍ਰੀ ਵਾਹਿ।
ਕੋਹਾਂ ਤੱਕ, ਇਹ ਕੋਈ ਦੁਨਿਆਵੀ ਟੂਣਾ ਟਾਣਾ ਨਹੀਂ, ਇਹ ਕੋਈ ਜਾਦੂ ਟੂਣਾ ਨਹੀਂ, ਇਹ ਮਹਾਂਪੁਰਖਾਂ ਦਾ ਆਪਣਾ ਸਰੂਪ ਹੁੰਦਾ ਜੀ। ਉਹ ਤਾਂ ਵੱਡੇ ਤੋਂ ਵੱਡੇ ਹੁੰਦੇ ਹਨ, ਮਨੁੱਖੀ ਲੀਲਾ ਧਾਰਦੇ ਹਨ। ਦਿਖਾਉਣਾ ਸਮਝਾਉਣਾ ਸੀ ਵੀ ਸ਼ਹੀਦਾਂ ਦਾ ਆਕਾਰ ਕਿਤਨਾ ਕੁ ਵੱਡਾ ਹੁੰਦਾ ਹੈ। ਇਹ ਸ਼ਹੀਦ ਕੋਈ ਭੂਤ ਪ੍ਰੇਤ ਨਹੀਂ ਹੁੰਦੇ ਜੀ। ਅੱਜ ਕੱਲ੍ਹ ਲੋਕੀ ਬੜੇ ਕਹਿੰਦੇ ਜੀ ਇਹਦੇ ਚ ਬਾਬਾ ਦੀਪ ਸਿੰਘ ਜੀ ਆ ਗਏ। ਉਹ ਬਾਬਾ ਦੀਪ ਸਿੰਘ ਤੇਰੇ ਵਿੱਚ ਹੀ ਆਉਣੇ ਸੀ ਭਲੇ ਮਾਨਸਾ, ਜਿਹੜਾ ਘੋਨ ਮੋਨ ਹੋਵੇ ਉਹਦੇ ਚ ਬਾਬਾ ਦੀਪ ਸਿੰਘ ਆਉਣੇ ਸੀ ਨਾ। ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਰੂਪ ਹਨ। ਖਾਲਸਾ ਮੇਰੋ ਰੂਪ ਹੈ ਖਾਸ, ਗੁਰੂ ਗੁਰੂ ਪਾਤਸ਼ਾਹ ਦੇ ਪਿਆਰੇ ਇੱਕ ਸਰੂਪ ਹੁੰਦੇ ਹਨ, ਜਦੋਂ ਲੀਨ ਹੋ ਜਾਂਦੇ ਇੱਕ ਸਰੂਪ ਹੋ ਜਾਂਦੇ ਹਨ। ਵੈਸੇ ਉਹ ਗੁਰੂ ਮਹਾਰਾਜ ਦੇ ਪਿਆਰੇ ਗੁਰੂ ਦੇ ਭੈ ਵਿੱਚ ਰਹਿੰਦੇ ਹਨ, ਮਨੁੱਖੀ ਸਰੂਪ ਧਾਰ ਕੇ ਵੀ ਭੈ ਵਿੱਚ ਰਹਿੰਦੇ ਹਨ। ਤੇ ਐਸੇ ਮਹਾਂਪੁਰਖ ਉਹ ਸ਼ਹੀਦ ਸਿੰਘ ਜਦੋਂ ਉਹਨਾਂ ਨੇ ਸਰੀਰ ਦਾ ਆਕਾਰ ਇਤਨਾ ਉੱਚਾ ਕਰ ਲਿਆ, ਕਈ ਕੋਹਾਂ ਤੱਕ ਆਪਣਾ ਸਰੀਰ ਵਧਾ ਲਿਆ।
ਬਾਹੋਂ ਉਬੈ ਬੋ ਦੂਰ ਲੱਗ ਸਿਰ ਨਭ ਲੱਗ ਜੋ ਆ,
ਦੂਰ ਤੱਕ ਬਾਹਾਂ ਫੈਲ ਗਈਆਂ, ਉਹਨਾਂ ਦੀ ਬਾਹਾਂ ਫੈਲਾਈਆਂ ਦੂਰ ਤੱਕ ਫੈਲ ਗਈਆਂ। ਤੇ ਜਿਹੜਾ ਸਰੀਰ ਦਾ ਆਕਾਰ ਹੈ ਸੀਸ ਹੈ ਨਾ, ਆਕਾਸ਼ ਤੱਕ ਪਹੁੰਚ ਗਿਆ ਜੀ। ਉਹਦੇ ਬੰਦਾ ਤੇ ਕੀ ਛੋਟਾ ਜਾਏ, ਬੰਦਾ ਕੀ ਵੇਖੇਗਾ। ਤਾਂ ਹੀ ਮਹਾਂਪੁਰਖ ਮਨੁੱਖਾ ਸਰੂਪ ਧਾਰ ਕੇ ਰਹਿੰਦੇ। ਕਿਉਂ ਰਹਿੰਦੇ ਪਤਾ, ਕਿ ਸਾਨੂੰ ਸਮਝਾਉਣ ਲਈ, ਸਾਨੂੰ ਆਪਣੇ ਵਾਂਗ ਸਰੀਰ ਧਾਰ ਕੇ ਸਮਝਾਉਣ ਲਈ, ਬੱਚਿਓ ਇਸ ਤਰ੍ਹਾਂ ਤੁਰੋ, ਇਸ ਤਰ੍ਹਾਂ ਭਜਨ ਬੰਦਗੀ ਕਰੋ, ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ। ਉਹ ਆਪ ਸੇਵਾ ਕਰਦੇ ਨੇ, ਉਹਨਾਂ ਨੂੰ ਵੇਖ ਕੇ ਸਾਨੂੰ ਸੇਵਾ ਕਰਨੀ ਆ ਜਾਂਦੀ ਹੈ ਜੀ। ਐਸੇ ਮਹਾਂਪੁਰਖ ਸ਼ਹੀਦਾਂ ਨੇ ਆਪਣਾ ਸਰੂਪ ਇਤਨਾ ਉੱਚਾ ਕਰ ਲਿਆ ਕਿ ਬਾਹਾਂ ਤੇ ਪੂਰੇ ਕਹਿ ਲਓ ਦੂਰ ਦੂਰ ਤੱਕ ਫੈਲ ਗਈਆਂ, ਅਤੇ ਸੀਸ ਦਾ ਆਕਾਰ ਆਕਾਸ਼ ਨੂੰ ਛੂਣ ਲਗਾ।
ਰੂਪ ਪਿਆਨ ਕਹੇਰ ਕਰ ਉਰ ਤ੍ਰਾਸ ਉਪੰਨਾ,
ਇਤਨਾ ਰੂਪ ਭਿਆਨਕ ਵੇਖ ਕੇ ਭਾਈ ਧਰਮ ਸਿੰਘ ਦੇ ਮਨ ਚ ਡਰ ਪੈਦਾ ਹੋ ਗਿਆ ਵੀ ਇਹ ਕੀ ਇੰਨਾ ਵੱਡਾ ਸਰੂਪ, ਇਤਨਾ ਬੇਅੰਤ ਸਰੂਪ। ਇਹ ਸਰੂਪ ਵੇਖ ਕੇ ਭਾਈ ਧਰਮ ਸਿੰਘ ਦੇ ਮਨ ਵਿੱਚ ਡਰ ਪੈਦਾ ਹੋ ਗਿਆ।
ਹੱਥ ਜੋਰ ਕਹਿ ਧਰਮ ਸਿੰਘ ਤੁਮ ਹੋ ਤਨ ਤੰਨਾ,
ਭਾਈ ਸਾਹਿਬ ਨੇ ਹੱਥ ਜੋੜ ਲਏ ਭਾਈ ਧਰਮ ਸਿੰਘ ਜੀ ਨੇ, ਕਹਿੰਦੇ ਮਹਾਂਪੁਰਖੋ ਬਸ ਕਰੋ ਬਸ ਕਰੋ, ਮੈਂ ਸਮਝ ਗਿਆ ਤੁਸੀਂ ਧਨ ਹੋ, ਮਹਾਂਪੁਰਖੋ ਧਨ ਹੋ, ਧਨ ਹੋ ਤੁਸੀਂ ਸ਼ੀਰ ਸਿੰਘ ਧਨ ਹੋ।
ਸਭ ਮਿਦ ਮੁਝ ਨਿਸ਼ਚੈ ਕਰਿਓ ਮੈਂ ਨੀਕੇ ਜਾਣਾ,
ਮੇਰੇ ਮਨ ਦਾ ਸ਼ੰਕਾ ਖਤਮ ਹੋ ਗਿਆ ਹੈ। ਜਿਤਨੇ ਮਨ ਦੇ ਸ਼ੰਕੇ ਸਨ ਸਾਰੀ ਵਿਧੀ ਨਾਲ ਸਮਝਾਇਆ ਤੁਸੀਂ ਇਹ ਬੜੇ ਤਰੀਕੇ ਨਾਲ, ਤੇ ਮੇਰੇ ਮਨ ਦੇ ਸ਼ੰਕੇ ਦੂਰ ਹੋ ਗਏ ਹਨ, ਮੈਨੂੰ ਸਮਝ ਆ ਗਈ ਹਨ ਕਿ ਗੁਰੂ ਮਹਾਰਾਜ ਅਤੇ ਗੁਰੂ ਕੇ ਪਿਆਰੇ ਕਿਤਨੀ ਵੱਡੀ ਕਲਾ ਦੇ ਮਾਲਕ ਹਨ।
ਅਬਿਨਾਸ਼ੀ ਸਤ ਗੁਰ ਪ੍ਰਭੂ ਨਿਤ ਮੈਦ ਮਹਾਨਾ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਬਿਨਾਸ਼ੀ ਪ੍ਰਭੂ ਹਨ, ਮਹਿਦ ਮਹਾਨ, ਉਹਨਾਂ ਦਾ ਸਰੂਪ ਵੱਡੇ ਤੋਂ ਵੱਡਾ ਹੈ। ਉਹ ਤਾਂ ਰੋਜ਼ ਨਵਾਂ ਸਰੂਪ ਧਾਰ ਸਕਦੇ ਹਨ, ਉਹ ਆਕਾਸ਼ ਖੰਡਾ ਬ੍ਰਹਮੰਡਾ ਦੇ ਮਾਲਕ ਹਨ।
ਉਨ ਸ਼ਹੀਦ ਤਨ ਸ਼ੁਭ ਕਰਿਓ ਸਭ ਸ਼ਕਤ ਦਿਖਾਈ,
ਫਿਰ ਉਸ ਸਰੂਪ ਨੇ ਸ਼ਹੀਦ ਸਿੰਘ ਨੇ ਆਪਣਾ ਸਰੂਪ ਛੋਟਾ ਕਰ ਲਿਆ, ਆਪਣੇ ਪਹਿਲੇ ਵਰਗਾ ਸਰੂਪ ਧਾਰ ਕਰ ਲਿਆ, ਸਾਰੀ ਸ਼ਕਤੀ ਕਲਾ ਵਿਖਾ ਕੇ ਫਿਰ ਉਹ ਸਿੰਘ ਅਲੋਪ ਹੋਣ ਲੱਗੇ।
ਸ਼ੁੱਧ ਹਿਰਦੇ ਤਬ ਹੋਏ ਕਹਿ ਗਮ ਨੇ ਅਗਵਾਈ,
ਉਹ ਸਿੰਘ ਅਲੋਪ ਹੋ ਗਿਆ ਜੀ। ਅੱਖੋ ਸਤਨਾਮ
ਸ੍ਰੀ ਵਾਹਿ।
ਖਾਲਸਾ ਜੀ, ਦਰਸ਼ਨ ਕਿਸੇ ਵਿਰਲੇ ਨੂੰ ਹੁੰਦੇ ਹਨ, ਹੁੰਦੇ ਵੀ ਕਿਸੇ ਨੂੰ ਜਿਹਦੇ ਕਹਿ ਲੋ ਵੱਡੇ ਭਾਗ ਹੋਣ, ਬੰਦਗੀ ਵਾਲਾ ਕੋਈ ਸਾਧੂ ਮਹਾਂਪੁਰਖ ਹੋਵੇ, ਤੇ ਉਸ ਸਰੂਪ ਨੂੰ ਸਹਿਣ ਕਰ ਸਕੇ, ਡਰ ਨਾ ਜਾਵੇ। ਆਮ ਤਾਂ ਬੰਦਾ ਡਰ ਜਾਂਦਾ ਕਿ ਭੂਤ ਪ੍ਰੇਤ ਆ ਗਿਆ ਕੋਈ, ਉਹ ਡਰ ਵੀ ਨਾ ਜਾਵੇ। ਉਹਦਾ ਸਿਰ ਦਾ ਹੌਸਲੇ ਵਾਲਾ ਹੋਵੇ, ਧੀਰਜ ਵਾਲਾ ਹੋਵੇ, ਉਹ ਸਰੂਪ ਦਰਸ਼ਨ ਕਰਾਏ, ਮਨ ਦੇ ਸ਼ੰਕੇ ਦੂਰ ਹੋ ਗਏ, ਹੁਣ ਹਿਰਦਾ ਸ਼ੁੱਧ ਹੋ ਗਿਆ। ਬਸ ਧਰਮ ਸਿੰਘ ਜੀ ਦਾ ਹਿਰਦਾ ਸ਼ੁੱਧ ਹੋ ਗਿਆ, ਤੇ ਭਾਈ ਧਰਮ ਸਿੰਘ ਜੀ ਮਹਾਰਾਜ ਵੱਲ ਆਉਣ ਲੱਗੇ।
ਮਿਲਿਓ ਆਏ ਬੰਧਨ ਕਰੀ ਤਰ ਬਿਬਦ ਆਹਾਰਾ,
ਸਤਿਗੁਰ ਪਾਤਸ਼ਾਹ ਕੋਲ ਆਏ ਦੀਨੇ ਪਿੰਡ ਵਿੱਚ, ਭਾਈ ਦੇਸੂ ਦੇ ਚਵਾਰੇ, ਉੱਥੇ ਆ ਕੇ ਮੱਥਾ ਟੇਕਿਆ ਮਹਾਰਾਜ ਜੀ ਨੂੰ, ਲੰਗਰ ਪਾਣੀ ਸਾਰਾ ਵਰਤਾਨ ਲੱਗੇ।
ਸਤਿਗੁਰ ਲਖ ਸਿੱਖ ਆਪਨੇ ਇੱਕ ਹੁਕਮੇ ਉਚਾਰਾ।
ਮਹਾਰਾਜ ਜੀ ਨੇ ਜਾਣੇ ਵੀ ਸਾਡੇ ਸਿੱਖ ਆਏ ਹਨ, ਭਾਈ ਰੂਪੇ ਦੀ ਅੰਸ ਬੰਸ ਆਏ ਹਨ, ਲੰਗਰ ਪਾਣੀ ਪ੍ਰਸ਼ਾਦਾ ਲੈ ਕੇ ਇਹੀ ਆਉਂਦੇ ਰੋਜ਼, ਤੇ ਇਹ ਵੇਖ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਦਿਓ ਪ੍ਰਸਾਦ ਵਰਤਾਏ ਸਭ ਇਨ ਸਿੱਖਨ ਮਾਈ।
ਪਾਤਸ਼ਾਹ ਕਹਿੰਦੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਉਠੋ, ਸਾਰਾ ਪ੍ਰਸ਼ਾਦਾ ਸਭਨਾਂ ਚ ਵਰਤਾਓ, ਜਿਤਨੀ ਸਿੱਖ ਸੰਗਤ ਹੈ ਸਭਨਾਂ ਚ ਇਹ ਪ੍ਰਸ਼ਾਦਾ ਲੰਗਰ ਵਰਤਾਓ।
ਮਾਨ ਸਿੰਘ ਬੰਧਨ ਕਰਿਓ ਲੈ ਕਰ ਤਿਸ ਖਾਈ।
ਮਾਨ ਸਿੰਘ ਜੀ ਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਲੰਗਰ ਵਰਤਾਇਆ ਤੇ ਆਪ ਵੀ ਛਕਿਆ।
ਇਸ ਬਿਦ ਸਿੱਖ ਸੰਗਤ ਅਧਿਕ ਸੁਣ ਸੁਣ ਤੈ ਆਵੇ।
ਇਸ ਤਰ੍ਹਾਂ ਪਾਤਸ਼ਾਹ ਦੇ ਕੋਲ ਦੀਨੇ ਕਾਂਗੜ ਦੇ ਵਿਚ ਸਿੱਖ ਸੰਗਤਾਂ ਰੋਜ਼ ਆਣ ਲੱਗੀਆਂ, ਸੁਣ ਸੁਣ ਕੇ ਦੂਰ ਦੁਰਾਡੇ ਤੋਂ, ਕੋਈ ਨੇੜੇ ਤੋਂ ਕੋਈ ਦੂਰੋਂ ਸੰਗਤਾਂ ਭੱਜ ਭੱਜ ਕੇ ਦਰਸ਼ਨ ਕਰਨ ਆਣ ਲੱਗੀਆਂ।
ਪੂਰਬ ਮਿਲੇ ਸ਼ਮੀਰ ਕੋ ਨਿਜ ਬਿਨੈ ਸੁਣਾਵੇ।
ਜਿਸਨੇ ਵੀ ਪਹਿਲਾਂ ਆ ਕੇ ਮਿਲਣਾ ਹੈ ਨਾ ਮਹਾਰਾਜ ਨੂੰ, ਦਰਸ਼ਨ ਕਰਨੇ ਮਹਾਰਾਜ ਦੇ, ਪਹਿਲਾਂ ਮਿਲਦੇ ਭਾਈ ਸ਼ਮੀਰ ਨੂੰ, ਸ਼ਮੀਰ ਜੀ ਦਰਸ਼ਨ ਕਰਾ ਦੋ ਮਹਾਰਾਜ ਦੇ, ਆਪਣੀ ਬੇਨਤੀ ਦੱਸਦੇ ਮਾਰ, ਸਾਡੀ ਬੇਨਤੀ ਹੈ ਸਾਨੂੰ ਦਰਸ਼ਨ ਕਰਾਓ ਮਹਾਰਾਜ ਦੇ, ਅਸੀਂ ਪਾਤਸ਼ਾਹ ਤੋਂ ਇਹ ਚਾਹੁੰਦੇ ਹਾਂ, ਆਪਣੀ ਬੇਨਤੀ ਦੱਸ ਕੇ ਆਪਣੀ ਅਰਦਾਸ ਕਰਾ ਕੇ ਅੰਦਰ ਫਿਰ ਜਾਂਦੇ ਹਨ।
ਦਰਸ਼ਨ ਗੁਰ ਕਰਵਾਈਏ ਹੋਏ ਸੰਗ ਹਮਾਰੇ।
ਭਾਈ ਸ਼ਮੀਰ ਸਿੰਘ ਜੀ ਹੈ ਤਾਂ ਸ਼ਮੀਰ ਗੁਰੂ ਕੇ ਪਿਆਰੇ, ਇਹ ਬੇਨਤੀ ਸੁਣਦੇ ਪਿਆਰੇ ਦੀ ਤੇ ਕਹਿੰਦੇ ਸਾਨੂੰ ਦਰਸ਼ਨ ਕਰਾਓ, ਤੇ ਉਹਨਾਂ ਨਾਲ ਫਿਰ ਦਰਸ਼ਨ ਕਰਾਉਂਦੇ ਹਨ ਜਾ ਕੇ।
ਅੰਤਰ ਲੈ ਗਮਨੋ ਸਦਨ ਜੈ ਪ੍ਰਭੂ ਉਤਾਰੇ।
ਸਤਿਗੁਰ ਪਾਤਸ਼ਾਹ ਦਾ ਉਤਾਰਾ ਹੈ, ਉਹਨਾਂ ਮਹਿਲਾਂ ਚ ਜਾ ਕੇ ਮਹਾਰਾਜ ਦੇ ਦਰਸ਼ਨ ਕਰਾਉਂਦੇ ਹਨ ਉਹਨਾਂ ਸੰਗਤਾਂ ਨੂੰ।
ਤਬ ਸ਼ਮੀਰ ਪ੍ਰਭ ਬੂਜ ਕੇ ਲੈ ਆਗਿਆ ਜਾਵੇ।
ਪਹਿਲਾਂ ਆਗਿਆ ਲੈਂਦੇ ਮਹਾਰਾਜ ਜੀ, ਫਲਾਣੀ ਸੰਗਤ ਆਈ ਹੈ ਦਰਸ਼ਨ ਕਰ ਲਈਏ, ਆ ਜਾਈਏ ਅੰਦਰ, ਪਾਤਸ਼ਾਹ ਕਹਿੰਦੇ ਬੁਲਾ ਲਓ, ਤੇ ਸਤਿਗੁਰ ਤੋਂ ਆਗਿਆ ਲੈ ਕੇ ਫਿਰ ਨਾਲ ਲੈ ਕੇ ਜਾਂਦੇ, ਚਲੋ ਜੀ ਤੁਹਾਨੂੰ ਮਹਾਰਾਜ ਕਹਿੰਦੇ ਅੰਦਰ ਆ ਸਕਦੇ ਹੋ, ਦਰਸ਼ਨ ਕਰ ਸਕਦੇ ਹੋ, ਸਤਿਗੁਰ ਦੀ ਆਗਿਆ ਬਿਨਾਂ ਕੋਈ ਨੀ ਅੰਦਰ ਆ ਰਿਹਾ। ਤੇ ਪਹਿਲਾਂ ਪੁੱਛਣਾ ਪੈਂਦਾ ਭਾਈ ਸ਼ਮੀਰ ਨੂੰ, ਸ਼ਮੀਰ ਜੀ ਆਗਿਆ ਲੈ ਕੇ ਫਿਰ ਅੰਦਰ ਜਾਂਦੇ ਹਨ।
ਆਪਣੇ ਸੰਗ ਲਿਜਾਏ ਕਰ ਦਰਸ਼ਨ ਕਰਵਾਵੇ।
ਆਪਣੇ ਨਾਲ ਸਭਨਾਂ ਨੂੰ ਲਿਜਾ ਕੇ ਦਰਸ਼ਨ ਕਰਾਉਂਦੇ ਮਹਾਰਾਜ ਦੇ, ਪਾਤਸ਼ਾਹ ਦੀ ਸੇਵਾ ਵਿਚ ਹਾਜ਼ਰਾ ਭਰਾਉਂਦੇ ਹਨ। ਇਸ ਤਰ੍ਹਾਂ ਸ਼ਮੀਰ ਜੀ ਸੇਵਾ ਨਿਭਾ ਰਹੇ ਹਨ।
ਕਿਮ ਆਵਤ ਚੋਂ ਦਿਸ਼ਨ ਤੇ ਸਿੱਖ ਸੰਗਤ ਬ੍ਰਿੰਦਾ।
ਇਸ ਤਰ੍ਹਾਂ ਸੰਗਤਾਂ ਚਾਰੋ ਪਾਸਿਆਂ ਤੋਂ ਇਕੱਠੀਆਂ ਹੋ ਕੇ ਆਉਂਦੀਆਂ ਹਨ। ਪਹਿਲਾਂ ਭਾਈ ਸ਼ਮੀਰ ਨੂੰ ਮਿਲਦੇ, ਸ਼ਮੀਰ ਜੀ ਆਗਿਆ ਲੈ ਕੇ ਫਿਰ ਸੰਗਤਾਂ ਨੂੰ ਅੰਦਰ ਲੈ ਕੇ ਜਾਂਦੇ ਹਨ।
ਸਨੇ ਸਨੇ ਦਰਸੇ ਗੁਰੂ ਪਦ ਪਦ ਮਨਿੰਦਾ।
ਸਨੇ ਸਨੇ ਕਹਿੰਦੇ ਸਹਿਜ ਸਹਿਜ, ਸਹਿਜ ਸਹਿਜ ਸਾਰੇ ਦਰਸ਼ਨ ਕਰਦੇ ਮਹਾਰਾਜ ਦੇ, ਸਭ ਦੀ ਵਾਰੀ ਆਉਂਦੀ ਦਰਸ਼ਨ ਕਰਨ ਲਈ, ਤੇ ਸਾਰੇ ਪਾਤਸ਼ਾਹ ਦੇ ਚਰਨ ਕਮਲਾਂ ਤੇ ਮੱਥਾ ਟੇਕਦੇ ਹਨ।
ਭਾਈ ਰੂਪੇ ਕੀ ਕੁੱਲੀ ਇੱਕ ਗੁੱਦੜ ਹੋਇਓ।
ਭਾਈ ਰੂਪੇ ਦੀ ਕੁੱਲ ਵਿੱਚ ਇੱਕ ਭਾਈ ਗੁੱਦੜ ਸਿੰਘ ਜੀ ਬੜੇ ਮਹਾਂਪੁਰਖ ਹੋਏ ਜੀ, ਇਹਨਾਂ ਦੀ ਵਾਰਤਾ ਵੀ ਅੱਗੇ ਆਵੇਗੀ। ਭਾਈ ਗੁੱਦੜ ਸਿੰਘ ਜੀ ਬੜੇ ਸਾਧੂ ਮਹਾਂਪੁਰਖ ਹੋਏ ਤੇ ਭਾਈ ਰੂਪੇ ਜੀ ਦੀ ਅੰਸ ਬੰਸ ਵਿੱਚ ਸਨ।
ਅਧਿਕ ਪ੍ਰਤਾਪੀ ਜਗ ਪਿਓ ਬਹੁਤਨ ਤਿੰਨ ਜੋਇਓ।
ਬੜੇ ਪ੍ਰਤਾਪੀ ਹੋਏ ਭਾਈ ਗੁੱਦੜ ਸਿੰਘ ਜੀ, ਜਿਨ੍ਹਾਂ ਦੇ ਬਚਨ ਕਦੀ ਖਾਲੀ ਨੀ ਗਏ ਖਾਲਸਾ ਜੀ, ਐਸੇ ਬਚਨ ਇੱਕ ਵਾਰੀ ਕਰ ਦੇਣ ਨਾ ਉਸੇ ਵੇਲੇ ਪੂਰੇ ਹੁੰਦੇ ਆ। ਐਸੇ ਭਾਈ ਗੁੱਦੜ ਸਿੰਘ ਜੀ ਜਿਨ੍ਹਾਂ ਦੇ ਬਚਨ ਬੜੇ ਪ੍ਰਫੁੱਲਿਤ ਹੁੰਦੇ ਹਨ, ਬੜੇ ਪ੍ਰਤਾਪ ਵਾਲੇ ਮਹਾਂਪੁਰਖ ਹੋਏ।
ਦਿਆਲ ਦਾਸ ਤਿਸ ਕੋ ਪਿਤਾ ਬੜ ਅਜ਼ਮਤਵੰਤਾ।
ਭਾਈ ਗੁੱਦੜ ਜੀ ਦੇ ਪਿਤਾ ਹਨ ਭਾਈ ਦਿਆਲ ਦਾਸ ਜੀ। ਭਾਈ ਦਿਆਲ ਦਾਸ ਜੀ ਵੀ ਬੜੇ ਨਿਮਰਤਾ ਵਾਲੇ ਭਜਨੀਕ ਸਾਧੂ ਹਨ, ਬੜੇ ਕਲਾ ਦੇ ਮਾਲਕ ਹਨ।
ਗੁਰ ਆਏ ਸੁਣ ਕਹਿ ਗਏਓ ਚਿਤ ਦਰਸ ਚਾਹੰਤਾ।
ਜਦੋਂ ਭਾਈ ਗੁੱਦੜ ਸਿੰਘ ਜੀ ਦੇ ਪਿਤਾ ਭਾਈ ਦਿਆਲ ਦਾਸ ਜੀ ਨੇ ਵੀ ਸੁਣਿਆ ਵੀ ਮਹਾਰਾਜ ਦੀਨੇ ਕਾਂਗੜ ਵਿੱਚ ਆਏ ਹਨ, ਉਹ ਵੀ ਸੁਣ ਕੇ ਬੜੇ ਖੁਸ਼ ਹੋਏ ਤੇ ਦਰਸ਼ਨ ਕਰਨ ਲਈ ਮਹਾਰਾਜ ਦੇ ਕੋਲ ਆਣ ਲੱਗੇ।
ਮਿਲ ਸ਼ਮੀਰ ਕੇ ਸਾਥ ਤਿੰਨ ਗੁਰ ਨਿਕਟ ਪਠਾਇਓ।
ਮਰਿਆਦਾ ਇਹੀ ਸੀ ਪਹਿਲਾਂ ਸ਼ਮੀਰ ਜੀ ਨੂੰ ਮਿਲਣਾ, ਸ਼ਮੀਰ ਸਿੰਘ ਨੂੰ ਮਿਲ ਕੇ, ਪਿਆਰੇ ਨੂੰ ਮਿਲ ਕੇ ਫਿਰ ਅੰਦਰ ਜਾਣਾ, ਪੁੱਛਣਾ ਮਹਾਰਾਜ ਜੀ ਦਿਆਲਦਾਸ ਜੀ ਆਏ ਹਨ, ਅੰਦਰ ਆ ਸਕਦੇ ਨੇ? ਪਾਤਸ਼ਾਹ ਕਹਿੰਦੇ ਬੁਲਾ ਲਓ। ਫਿਰ ਦਿਆਲਦਾਸ ਨੂੰ ਨਾਲ ਲੈ ਕੇ ਸ਼ਮੀਰ ਪਿਆਰਾ ਅੰਦਰ ਜਾਂਦਾ ਮਹਾਰਾਜ ਕੋਲ।
ਲੈ ਆ ਗਿਆ ਪ੍ਰਭ ਬਦਨ ਤੇ ਅੰਤਰ ਸੋਲੇ ਆਇਓ।
ਸਤਿਗੁਰ ਪਾਤਸ਼ਾਹ ਤੋਂ ਆਗਿਆ ਲੈ ਕੇ ਭਾਈ ਦਿਆਲਦਾਸ ਜੀ ਨੂੰ ਅੰਦਰ ਲੈ ਕੇ ਜਾ ਰਹੇ ਹਨ।
ਇੱਕ ਤਿਖਾਨ ਸੰਗ ਆਨ ਤੈ ਦਰਸ਼ਨ ਤਬ ਕੀਨਾ।
ਤਿਖਾਨ ਹੋਰ ਵੀ ਨਾਲ ਹੈ, ਉਹਨੇ ਵੀ ਆ ਕੇ ਦਰਸ਼ਨ ਕੀਤੇ ਮਹਾਰਾਜ ਦੇ।
ਕਰ ਜੋਰੇ ਸਿਰ ਧਰ ਤਰਿਓ ਕਰ ਨਮੋ ਪ੍ਰਬੀਨਾ।
ਹੱਥ ਜੋੜ ਕੇ ਉਹਨੇ ਮੱਥਾ ਟੇਕਿਆ, ਆਪਣਾ ਸੀਸ ਗੁਰੂ ਚਰਨਾਂ ਤੇ ਟਿਕਾਇਆ ਤੇ ਭਾਵਨਾ ਨਾਲ ਬੇਨਤੀ ਕਰ ਰਹੇ ਹਨ।
ਕੋਸ਼ਿਸ਼ ਸੂਖਮ ਬਸਤਰ ਕੀ ਗੁਰ ਆਗੇ ਰਾਖੀ।
ਬਹੁਤ ਸੂਖਮ ਬਸਤਰ ਦੀ ਪੋਸ਼ਾਕ ਆਪਣੇ ਘਰੋਂ ਭੇਟਾ ਲੈ ਕੇ ਆਏ, ਉਹ ਭੇਟਾ ਮਹਾਰਾਜ ਜੀ ਦੇ ਅੱਗੇ ਧਰੀ ਹੈ ਇਹਨਾਂ ਨੇ।
ਕੁਸ਼ਲ ਪ੍ਰਸ਼ਨ ਸਭ ਹੂੰ ਕਹਿਓ ਬਿਨਤੀ ਬਹੁ ਪਾਖੀ।
ਹਾਲ ਚਾਲ ਪੁੱਛਿਆ ਪਾਤਸ਼ਾਹ, ਕਹਿੰਦੇ ਠੀਕ ਠਾਕ ਹੋ, ਰਾਜੀ ਬਾਜੀ ਹੋ, ਨੋਬਲ ਨੋ ਹੋ? ਇਹ ਕਹਿਣ ਲੱਗੇ ਮਹਾਰਾਜ ਹਾਂ ਤੁਹਾਡੀ ਕਿਰਪਾ ਪਾਤਸ਼ਾਹ। ਇਸ ਤਰ੍ਹਾਂ ਪਾਤਸ਼ਾਹ ਨੇ ਜਦੋਂ ਹਾਲ ਚਾਲ ਪੁੱਛਿਆ, ਹੁਣ ਇਹ ਬੇਨਤੀ ਕਰਨ ਲੱਗੇ।
ਬੈਠੇ ਪ੍ਰਭੂ ਸਮੀਪ ਤਬ ਚਿਰਕਾਲ ਬਿਤਾਏ।
ਆਪਣੇ ਵੱਲੋਂ ਬੇਨਤੀਆਂ ਕਰਕੇ ਮਹਾਰਾਜ ਦੇ ਕੋਲ ਬੈਠ ਗਏ, ਦਰਸ਼ਨ ਕਰਦੇ ਰਹੇ ਬਹੁਤ ਸਮਾਂ, ਬਹੁਤ ਸਮਾਂ ਦਰਸ਼ਨ ਕਰਕੇ ਮਹਾਰਾਜ ਦੇ ਇਹਨਾਂ ਨੇ।
ਕਹਿਤ ਸੁਨਤ ਸ਼ੁਭ ਬਾਰਤਾ ਸਤਿਗੁਰ ਬਿਗਸਾਏ।
ਗੱਲਾਂ ਬਾਤਾਂ ਕਹਿੰਦੇ ਹਨ, ਮਹਾਰਾਜ ਤੋਂ ਸੁਣਦੇ ਵੀ ਹਨ ਤੇ ਇਹਨਾਂ ਦੀ ਗੱਲਾਂ ਬਾਤਾਂ ਸੁਣ ਕੇ ਮਹਾਰਾਜ ਖੁਸ਼ ਹੁੰਦੇ ਹਨ।
ਭਏ ਪ੍ਰਸੰਨ ਸਮੀਰ ਪਰ ਵੱਡ ਸੇਵ ਕਰਨ ਤਾ।
ਸਤਿਗੁਰ ਮਹਾਰਾਜ ਭਾਈ ਸ਼ਮੀਰ ਉੱਤੇ ਬੜੇ ਖੁਸ਼ ਹੋ ਰਹੇ ਨੇ ਕਿ ਸ਼ਮੀਰ ਭੱਜ ਭੱਜ ਕੇ ਸੇਵਾ ਨਿਭਾ ਰਿਹਾ ਹੈ। ਜੋ ਵੀ ਅਸੀਂ ਮੁਖ ਤੋਂ ਵਚਨ ਕਹਿੰਦੇ ਹਾਂ ਤੇ ਭਾਈ ਸ਼ਮੀਰ ਜੀ ਭੱਜ ਭੱਜ ਕੇ ਉਹ ਪੂਰਾ ਕਰਦੇ ਹਨ। ਜੋ ਵੀ ਬਚਨ ਹੁੰਦਾ ਹੈ ਉਸੇ ਵੇਲੇ ਨਿਭਾ ਦਿੰਦੇ ਹਨ।
ਜਲ ਭੋਜਨ ਬਹੁ ਭਾਂਤ ਕੇ ਕਰ ਤਿਆਰ ਤੁਰੰਤ।
ਪ੍ਰਸ਼ਾਦਾ ਪਾਣੀ ਚਕਾਉਂਦੇ ਹਨ, ਜਲ ਪਾਣੀ ਚਕਾਉਂਦੇ ਹਨ, ਵੱਖ ਵੱਖ ਤਰ੍ਹਾਂ ਦੇ ਪ੍ਰਸ਼ਾਦੇ ਭੋਜਨ ਆਦਿਕ ਚਕਾਉਂਦੇ ਹਨ।
ਪ੍ਰੇਮ ਸਮੇਤ ਅਚਾਵਹੀ ਕਰ ਜੋਰ ਖਰੋਵੇ।
ਲੰਗਰ ਤਾਂ ਸਾਰੇ ਚਕਾਉਂਦੇ ਪਰ ਭਾਈ ਸ਼ਮੀਰ ਚਕਾਉਂਦਾ ਬੜੇ ਅਦਬ ਸਤਿਕਾਰ ਨਾਲ, ਬੜੇ ਪ੍ਰੇਮ ਨਾਲ ਹੱਥ ਜੋੜ ਕੇ ਪਾਤਸ਼ਾਹ ਨੂੰ ਪ੍ਰਸ਼ਾਦਾ ਚਕਾਉਂਦੇ ਹਨ।
ਕਰੇ ਸ਼ਿਗਰ ਹੀ ਕਾਜ ਸੋ ਜਿਮ ਆਗਿਆ ਹੋਵੇ।
ਜਿਵੇਂ ਸਤਿਗੁਰ ਦੀ ਆਗਿਆ ਹੁੰਦੀ ਹੈ ਉਸੇ ਆਗਿਆ ਨੂੰ ਨਿਭਾਉਂਦੇ ਵੀ ਹਨ, ਉਸ ਆਗਿਆ ਨੂੰ ਬੜੀ ਸ਼ਿਗਰ ਛੇਤੀ ਨਾਲ, ਬਹੁਤ ਕਾਹਲੀ ਨਾਲ, ਬੜੀ ਫੁਰਤੀ ਨਾਲ ਨਿਭਾਉਂਦੇ ਹਨ।
ਵੈ ਪ੍ਰਸੰਨ ਸ਼੍ਰੀ ਮੁਖ ਕਹਿਓ ਸੁਨ ਸਿੱਖ ਸ਼ਮੀਰਾ।
ਭਾਈ ਸ਼ਮੀਰ ਦੀ ਸੇਵਾ ਤੇ ਖੁਸ਼ ਹੋ ਕੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ, ਸ਼ਮੀਰ ਜੀ ਧੰਨ ਹੋ ਤੁਸੀਂ, ਧੰਨ ਹੋ। ਤੇ ਮਹਾਰਾਜ ਜੀ ਨੇ ਬਚਨ ਆਖੇ,
ਦੂਰ ਦੂਰ ਲੋਹਿਆ ਕਨੇ ਥਿਰ ਕਰੋ ਸਧੀਰਾ।
ਪਾਤਸ਼ਾਹ ਕਹਿੰਦੇ ਸ਼ਮੀਰ ਜੀ ਦੂਰ ਦੂਰ ਤੱਕ ਤੁਹਾਡੇ ਘੋੜੇ ਹੋਣਗੇ, ਭਾ ਤੁਹਾਡੇ ਘੋੜੇ ਦੂਰ ਦੂਰ ਤੱਕ ਤੁਹਾਡਾ ਰਾਜ ਹੋਵੇਗਾ, ਦੂਰ ਦੂਰ ਤੱਕ ਤੁਹਾਡੇ ਘੋੜੇ ਪਾਣੀ ਪੀਣਗੇ, ਤੁਹਾਡਾ ਇਤਨਾ ਰਾਜ ਹੋਵੇਗਾ।
ਦਿਆਲ ਦਾਸ ਪੋਸ਼ਿਸ਼ ਦਈ ਹਮ ਅਗਰ ਚੜਾਈ।
ਜਿਹੜੀ ਦਿਆਲ ਦਾਸ ਨੇ ਪੋਸ਼ਿਸ਼ ਸਾਡੇ ਅੱਗੇ ਚੜਾਈ ਹੈ ਨਾ ਮਹਾਰਾਜ ਕਹਿੰਦੇ, ਇਹ ਜਿਹੜੀ ਪੋਸ਼ਾਕ ਹੈ ਭਾਈ ਦਿਆਲ ਦਾਸ ਜੀ ਦੀ, ਜੋ ਸਾਨੂੰ ਇਹਨੇ ਭੇਟਾ ਕੀਤੀ ਹੈ।
ਸੋ ਪੈਰੋ ਤਨ ਆਪਣੇ ਸਤਨਾਮ ਅਲਾਈ।
ਲੋ ਸ਼ਮੀਰ ਜੀ ਸਤਨਾਮ ਵਾਹਿਗੁਰੂ ਕਹਿ ਕੇ ਇਹ ਪੁਸ਼ਾਕ ਤੁਸੀਂ ਪਾ ਲੋ, ਇਹ ਭਾਈ ਦਿਆਲ ਦਾਸ ਸਾਡੇ ਲਈ ਭੇਟਾ ਲੈ ਕੇ ਆਏ, ਕੋਈ ਗੱਲ ਨੀ, ਸਾਡੀ ਭੇਟਾ ਸਾਡੇ ਕੋਲ ਪਹੁੰਚ ਗਈ ਹੈ ਤੇ ਹੁਣ ਤੁਸੀਂ ਪਾ ਲੋ ਪੁਸ਼ਾਕ। ਤੇ ਪੁਸ਼ਾਕ ਪਾ ਕੇ ਸਤਨਾਮ ਵਾਹਿਗੁਰੂ ਕਹਿ ਕੇ
ਜੈ ਲਗ ਕੋਰਾ ਫੇਰ ਲਿਓ ਤੈ ਲਗ ਤੁਮ ਰਾਜੂ।
ਤੁਸੀਂ ਪੁਸ਼ਾਕ ਪਾ ਕੇ ਜਾਓ, ਚੜ ਜਾਓ ਘੋੜੇ ਤੇ, ਜਿੱਥੇ ਤੱਕ ਆਪਣਾ ਘੋੜਾ ਫੇਰੋਗੇ ਨਾ ਉਤਨਾ ਤੁਹਾਡਾ ਰਾਜ ਹੋ ਜਾਵੇਗਾ। ਜਾਓ ਸ਼ਮੀਰ ਜੀ ਜਾਓ, ਇਹ ਪੁਸ਼ਾਕ ਪਾ ਜੋ, ਜਿਤਨੇ ਦੂਰ ਤੱਕ ਆਪਣਾ ਘੋੜਾ ਫਿਰਾ ਕੇ ਆ ਜਾਓਗੇ ਸ਼ਾਮ ਤੱਕ ਉਤਨਾ ਤੁਹਾਡਾ ਰਾਜ ਹੋ ਜਾਵੇਗਾ।
ਹੋਏ ਭਵਿੱਖਤ ਬੰਸ਼ ਮੈਂ ਵੱਡ ਰਾਜ ਸਮਾਜੂ।
ਭਵਿੱਖਤ ਵਿੱਚ ਅੱਗੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਰਾਜ ਸਾਜ ਇਤਨਾ ਹੋਵੇਗਾ, ਤੁਹਾਡੀ ਕੁੱਲਾਂ ਰਾਜ ਕਰਨਗੀਆਂ। ਤੁਹਾਡੇ ਬੰਸ ਵਿੱਚ ਇਤਨਾ ਵੱਡਾ ਰਾਜ ਹੋ ਜਾਵੇਗਾ।
ਸੁਣ ਸ਼੍ਰੀ ਮੁਖ ਤੇ ਬਾਕ ਕੋ ਘਰ ਨਰ ਮਿਲਨ ਸਾਰੇ।
ਤੇ ਖਾਲਸਾ ਜਦੋਂ ਬਚਨ ਸੁਣਿਆ ਮਹਾਰਾਜ ਤੋਂ, ਤੇ ਸੁਣ ਕੇ ਮਹਾਰਾਜ ਤੋਂ ਬਚਨ ਸੁਣ ਕੇ ਘਰ ਵਾਲੇ ਨੂੰ ਮਿਲਣਾ ਸੀ, ਘਰ ਵੱਲ ਕੋਈ ਜਾਣ ਲੱਗਾ।
ਮਸਲਤ ਕੀਨੀ ਬੈਠ ਕੇ ਹੋਏ ਰਾਜ ਉਦਾਰੇ।
ਪੋਸ਼ਾਕ ਨਾਲ ਲੈ ਗਿਆ, ਆਗਿਆ ਲੈ ਕੇ, ਠੀਕ ਹੈ ਮਹਾਰਾਜ ਸਤ ਬਚਨ ਪਾਤਸ਼ਾਹ। ਸਤ ਬਚਨ ਕਹਿ ਘਰ ਤਾਂ ਚਲਾ ਗਿਆ। ਜਦੋਂ ਘਰ ਜਾ ਕੇ ਸਲਾਹ ਕੀਤੀ ਆਪਣੇ ਭਰਾਵਾਂ ਨਾਲ, ਘਰ ਵਾਲੀਆਂ ਨਾਲ, ਇੱਕ ਬੰਦਾ ਉੱਥੇ ਹੋਰ ਵੀ ਸੀ, ਕੌਣ ਸੀ ਸੁਣੀਏ ਜੀ।
ਮਾਤੁਲ ਹੋਤੋ ਸ਼ਮੀਰ ਕੋ ਬੇਮੁਖ ਪੰਜ ਪੀਰੀ।
ਉੱਥੇ ਇੱਕ ਇਹਦਾ ਮਾਮਾ ਸੀ ਜੀ, ਸਖੀ ਸਰਵਰ ਦਾ ਉਪਾਸ਼ਕ, ਪੰਜ ਪੀਰੀਆਂ ਦਾ ਉਪਾਸ਼ਕ, ਉਹ ਗੁਰੂ ਘਰ ਤੋਂ ਬੇਮੁਖ ਸੀ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਜਿਨ੍ਹਾਂ ਨੇ ਗੁਰੂ ਘਰ ਦਾ ਰਸ ਛਕਿਆ ਹੀ ਨਹੀਂ ਕਦੀ, ਜਿਹਨਾਂ ਨੂੰ ਪਤਾ ਹੀ ਨਹੀਂ ਕਿ ਬਾਣੀ ਦਾ ਕੀ ਰਸ ਹੈ, ਨਾਮ ਦੀ ਕੀ ਬਖਸ਼ਿਸ਼ ਹੈ, ਗੁਰਮੁਖਾਂ ਦੀ ਸੰਗਤ ਦਾ ਕੀ ਰਸ ਹੈ, ਉਹ ਕੀ ਜਾਣਨ। ਉਹਨਾਂ ਨੇ ਤਾਂ ਘੁੰਮਿਆ ਹੀ ਬਾਰ ਬਾਰ, ਮੜੀਆਂ ਨੂੰ ਮੱਥਾ ਟੇਕਣਾ ਸਾ ਜਾਣੇ, ਉਹਨਾਂ ਦੁਨਿਆਵੀ ਲੋੜਾਂ ਪੂਰੀ ਕਰਨਾ ਚਾਹੁੰਦੇ ਨੇ, ਆਤਮ ਰਸ ਬਾਰੇ ਕਦੀ ਝਾਤੀ ਮਾਰੀ ਨਹੀਂ ਉਹਨਾਂ ਨੇ। ਐਸਾ ਇਹਦਾ ਮਾਮਾ ਹੈ ਸ਼ਮੀਰ ਦਾ, ਜਿਹੜਾ ਸਖੀ ਸਰਵਰ ਦਾ ਉਪਾਸ਼ਕ ਹੈ, ਲਾਲਾਂ ਵਾਲੇ ਪੀਰ ਦਾ ਉਪਾਸ਼ਕ ਹੈ, ਤੇ ਇਹ ਗੁਰੂ ਘਰ ਤੋਂ ਬੇਮੁਖ ਹੈ।
ਮਾਨੇ ਤਿਸ ਕੇ ਕਹੇ ਕੋ ਭਰਾਤਾ ਤ੍ਰੈ ਧੀਰੀ।
ਤਿੰਨੋ ਭਰਾ ਬੜੇ ਧੀਰਜਵਾਨ ਹਨ, ਪਰ ਤਿੰਨੋ ਭਰਾ ਉਹਦੇ ਬਚਨ ਮੰਨਦੇ ਹਨ, ਆਪਣੇ ਮਾਮੇ ਦੀ ਆਗਿਆ ਵਿੱਚ ਹੀ ਰਹਿੰਦੇ ਨੇ, ਕਦੀ ਮਾਮੇ ਤੋਂ ਦੂਰ ਵੀ ਨਹੀਂ ਜਾਂਦੇ, ਉਹਦਾ ਬਚਨ ਵੀ ਮੰਨਦੇ ਹਨ।
ਸੋ ਬੋਲਿਓ ਤੁਮ ਕਿਆ ਪਾਇਓ ਜਾਨਤ ਨੈ ਪੇਵਾ।
ਉਹਨੇ ਘਰ ਜਾ ਕੇ ਆਖਤਾ ਵੀ ਦੇਖੋ ਜੀ, ਗੁਰੂ ਸਾਹਿਬ ਨੇ ਪੁਸ਼ਾਕ ਬਖਸ਼ਿਸ਼ ਕੀਤੀ ਹੈ, ਤੇ ਬਚਨ ਹੋਏ ਗੁਰੂ ਮਹਾਰਾਜ ਦੇ ਕਿ ਪੁਸ਼ਾਕ ਪਾ ਕੇ ਚੜ ਜਾਓ ਘੋੜੇ ਤੇ, ਜਿਤਨੀ ਦੂਰ ਤੱਕ ਘੋੜਾ ਫਿਰਾ ਕੇ ਆ ਜਾਓਗੇ ਤੁਹਾਡਾ ਉਤਨਾ ਰਾਜ ਹੋ ਜਾਵੇਗਾ। ਜਦੋਂ ਦੇ ਮਾਮੇ ਨੇ ਸੁਣਿਆ ਨਾ, ਤੇ ਮਾਮਾ ਪਹਿਲਾਂ ਹੀ ਤਰੱਕੀ ਸੀ, ਕਿੰਤੂ ਕਰਨ ਵਾਲਾ, ਗੁਰੂ ਘਰ ਦੇ ਬੇਮੁਖ, ਤੇ ਮਾਮਾ ਕਹਿਣ ਲੱਗਾ
ਘਰ ਸਮਾਜ ਸੁਤ ਆਦ ਸਭ ਬਿਨਸੇ ਗੁਰਦੇਵਾ।
ਕਹਿਣ ਲੱਗਾ ਭਾਣਜੇ ਉਹ ਕੀ ਗੱਲਾਂ ਕਰਦੇ ਹੋ, ਜਿਹੜੇ ਗੁਰੂ ਮਹਾਰਾਜ ਦਾ ਆਪਣਾ ਘਰ ਬਾਰ ਦਬਾਹ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਜੀ ਸ਼ਹੀਦ ਹੋ ਗਏ, ਪਰਿਵਾਰ ਖੇਰੂ ਖੇਰੂ ਹੋ ਗਿਆ, ਸਾਰਾ ਅੰਸ ਬੰਸ ਤਬਾਹ ਹੋ ਗਿਆ ਜਿਨ੍ਹਾਂ ਦਾ।
ਮੁਖ ਆਇਓ ਬੋਲਤ ਰਹੇ ਤੁਮ ਸਾਚ ਪਛਾਨੋ।
ਇਹ ਵੀ ਬਚਨ ਕਹੀ ਜਾਂਦੇ ਨੇ, ਜੋ ਉਹਨਾਂ ਦੇ ਮੁਖ ਚ ਆਉਂਦਾ ਬੋਲੀ ਜਾਂਦੇ ਹਨ, ਤੁਸੀਂ ਸੱਚੇ ਜਾਣਦੇ ਹੋ, ਸੱਚੇ ਨਹੀਂ ਬਚਨ ਉਹਨਾਂ ਦੇ, ਉਹ ਤਾਂ ਐਵੇਂ ਹੀ ਬੋਲੀ ਜਾਂਦੇ ਹਨ।
ਰਾਜ ਕੌਣ ਸੋ ਦੇਤ ਹੈ ਕਿਆ ਟਿਗ ਤਿੰਨ ਜਾਨੋ।
ਉਹਨਾਂ ਕੋਲ ਹੈ ਹੁਣ, ਆਪ ਤਾਂ ਕੁਛ ਹੈ ਨੀ ਉਹਨਾਂ ਕੋਲ, ਉਹ ਤੁਹਾਨੂੰ ਕੀ ਰਾਜ ਦੇਣਗੇ ਭਾਣਜੋ, ਐਵੇਂ ਉਹਨਾਂ ਦੀ ਗੱਲਾਂ ਵਿੱਚ ਨਾ ਆਓ।
ਸੁਣ ਬੋਲਿਓ ਲਖਮੀਰ ਤਬ ਜੇ ਕਹਿਓ ਨਾ ਮਾਨੇ।
ਸੁਣ ਕੇ ਦੂਜਾ ਭਰਾ ਲਖਮੀਰ ਕਹਿਣ ਲੱਗਾ, ਮਾਮੇ ਦੇ ਬਚਨ ਸੁਣ ਕੇ ਦੂਜਾ ਭਰਾ ਸ਼ਮੀਰ ਦਾ ਲਖਮੀਰ, ਲਖਮੀਰ ਕਹਿਣ ਲੱਗਾ ਮਾਮਾ ਜੀ, ਜੇ ਬਚਨ ਨਹੀਂ ਮੰਨਾਂਗੇ ਗੁਰੂ ਸਾਹਿਬ ਦੇ।
ਹਿਰਦੇ ਕ੍ਰੋਧ ਕਰ ਗੁਰ ਬਹੁਰ ਕੁਛ ਸਰਾਪ ਬਖਾਨੇ।
ਸਤਿਗੁਰ ਜੀ ਫਿਰ ਗੁੱਸੇ ਚ ਨਾ ਆ ਜਾਣ, ਕ੍ਰੋਧ ਵਿੱਚ ਨਾ ਆ ਜਾਣ, ਤੇ ਕ੍ਰੋਧ ਧਾਰਨ ਕਰਕੇ ਮਹਾਰਾਜ ਕੋਈ ਬੁਰਾ ਬਚਨ ਨਾ ਕਹਿ ਦੇਣ, ਜਿਹੜਾ ਬਚਨ ਸਾਡੀ ਕੁੱਲ ਨੂੰ ਤਬਾਹ ਕਰ ਦੇਵੇ ਉਹ ਬਚਨ ਨਾ ਮਹਾਰਾਜ ਕਹਿ ਦੇਣ।
ਤਖਤ ਮਲ ਤੀਸਰ ਕਹੇ ਕਰ ਸੇਵ ਉਤਾਰੇ।
ਨਾਲ ਬੈਠਾ ਤੀਜਾ ਭਰਾ ਤਖਤ ਮਲ, ਉਹ ਤਖਤ ਮਲ ਕਹਿਣ ਲੱਗਾ ਮਾਮਾ ਜੀ, ਅਸੀਂ ਪਾਤਸ਼ਾਹ ਦਾ ਉਤਾਰਾ ਆਪਣੇ ਘਰ ਕਰਾਇਆ, ਸਾਡੇ ਘਰ ਚ ਮਹਾਰਾਜ ਰਹਿ ਰਹੇ, ਸਾਡੇ ਪਿੰਡ ਇਲਾਕੇ ਵਿੱਚ ਅਸੀਂ ਸਤਿਗੁਰ ਦੀ ਸੇਵਾ ਕਰ ਰਹੇ ਹਾਂ, ਜੇ ਸੇਵਾ ਕਰਦੇ ਹੁਕਮ ਨਾ ਮੰਨੀਏ ਮਹਾਰਾਜ ਦਾ।
ਲਾਭ ਲੈਣ ਕਿਤੋਂ ਰਹੇ ਹੋਏ ਹਾਨ ਹਮਾਰੇ।
ਘਰ ਵਿੱਚ ਕੋਈ ਮਹਾਂਪੁਰਖ ਸਾਧੂ ਆ ਜਾਵੇ, ਉਹਦੀ ਸੇਵਾ ਕਰੀਏ ਤੇ ਬਚਨ ਨਾ ਮੰਨੀਏ, ਫਿਰ ਲਾਭ ਲੈਣਾ ਤੇ ਕਿੱਥੇ ਛੱਡੋ, ਸਾਡਾ ਨੁਕਸਾਨ ਨਾ ਹੋ ਜਾਵੇ। ਗੁਰੂ ਪਾਤਸ਼ਾਹ ਸਾਡੇ ਇਲਾਕੇ ਵਿੱਚ ਆਏ ਹਨ, ਸਾਡੇ ਘਰ ਬਾਰ ਵਿੱਚ ਆਏ ਹਨ, ਜੇ ਸੇਵਾ ਨਾ ਕਰੀਏ ਉਹਨਾਂ ਦੀ ਸਾਡਾ ਨੁਕਸਾਨ ਨਾ ਹੋ ਜਾਵੇ।
ਸੁਣ ਸਲਾਹ ਸਭ ਹੂਨ ਕੀ ਤਬ ਭਨੇ ਸ਼ਮੀਰਾ।
ਇਹਨਾਂ ਸਭ ਦੀ ਸਲਾਹ ਸੁਣ ਕੇ ਭਾਈ ਸ਼ਮੀਰ ਜੀ ਕਹਿਣ ਲੱਗੇ,
ਇੱਕ ਤੋਂ ਬਾਕ ਨਾ ਮੋਰੀਏ ਕਹਿ ਕੂਰ ਨਾ ਤੀਰਾ।
ਕਹਿਣ ਲੱਗਾ ਮਾਮਾ ਜੀ, ਮੈਂ ਤਾਂ ਸਤਿਗੁਰ ਕੋਲ ਝੂਠ ਬੋਲਣਾ ਨਹੀਂ, ਦੂਜਾ ਗੁਰੂ ਦਾ ਬਚਨ ਵੀ ਨਹੀਂ ਮੋੜਨਾ, ਬਚਨ ਵੀ ਮੰਨਣਾ ਹੈ ਮਹਾਰਾਜ ਦਾ, ਬਚਨ ਤਾਂ ਮੰਨਣਾ ਹੀ ਨਾ, ਪੁਸ਼ਾਕ ਪਾ ਕੇ ਚੜ ਕੇ ਘੋੜੇ ਤੇ ਸਾਰੇ ਪਾਸੇ ਫਿਰਨਾ ਵੀ ਹੈ, ਜਿੱਥੇ ਤੱਕ ਘੁੰਮ ਕੇ ਆਵਾਂਗਾ ਉਹਨਾਂ ਆਪਣਾ ਰਾਜ ਹੋ ਜਾਏਗਾ, ਬਚਨ ਵੀ ਮੰਨਣਾ ਮਹਾਰਾਜ ਦਾ, ਦੂਜਾ ਮੈਂ ਝੂਠ ਵੀ ਨਹੀਂ ਬੋਲਣਾ ਮਹਾਰਾਜ ਕੋਲ ਜਾ ਕੇ।
ਸੁਣ ਤਿੰਨ ਕੋ ਮਾ ਤੁਲ ਕਹੇ ਨਿਜਪੁਰ ਚੋਂ ਓਰੇ।
ਤਿੰਨਾਂ ਦੀ ਗੱਲ ਸੁਣ ਕੇ ਇਹਨਾਂ ਦਾ ਮਾਮਾ ਜਿਹੜਾ ਬੇਮੁਖ ਹੈ ਉਹ ਕਹਿਣ ਲੱਗਾ, ਸੁਣੋ ਭਣ ਜਿਓ, ਜੇ ਤੁਸੀਂ ਬਚਨ ਮੰਨਣਾ ਹੀ ਹੈ ਗੁਰੂ ਸਾਹਿਬ ਦਾ, ਪਤਿਆਣਾ ਹੀ ਪਤਿਆ ਲਓ, ਫਿਰ ਇਸ ਤਰ੍ਹਾਂ ਕਰੋ ਚੜ ਕੇ ਆਪਣੇ ਘੋੜੇ ਤੇ ਆਪਣੇ ਪਿੰਡ ਦੇ ਆਲੇ ਦੁਆਲੇ ਘੁੰਮ ਲੋ।
ਮਾਨ ਬਾਕ ਕੋ ਫੇਰੀਏ ਚੜ ਕੇ ਇੱਕ ਘੋੜੇ।
ਬਚਨ ਮੰਨ ਲੋ ਮਹਾਰਾਜ ਦਾ, ਜੇ ਤੁਸੀਂ ਨਹੀਂ ਮੰਨਦੇ ਤੇ ਗੁਰੂ ਦਾ ਬਚਨ ਮੰਨ ਲੋ, ਇਹ ਮੰਨ ਕੇ ਚੜ ਕੇ ਆਪਣੇ ਪਿੰਡ ਦੇ ਆਲੇ ਦੁਆਲੇ ਘੇਰਾ ਪਾ ਕੇ ਇਧਰ ਘੁੰਮ ਕੇ ਆ ਜਾਓ।
ਅਸ ਮਸਲਤ ਕਰ ਆਏ ਪੁਨ ਲੈ ਪੋਸ਼ਿਸ਼ ਸੋਈ।
ਸਲਾਹ ਕਰਕੇ ਸ਼ਮੀਰ ਆਪਣੇ ਮਾਮੇ ਨਾਲ ਸਲਾਹ ਕੀਤੀ, ਸਾਰੇ ਪਰਿਵਾਰ ਨਾਲ ਸਲਾਹ ਕੀਤੀ ਤੇ ਉਹ ਪੁਸ਼ਾਕ ਪਾ ਕੇ ਜਾਣ ਲੱਗੇ।
ਗੁਰ ਆਗਿਆ ਲੈ ਚੜ ਗਏ ਉਹ ਪੁਰ ਚੋਂ ਦਿਸ਼ ਜੋਈ।
ਪੁਸ਼ਾਕ ਪਾ ਕੇ ਸਤਿਗੁਰ ਦਾ ਬਚਨ ਮੰਨ ਕੇ ਸਤਿਗੁਰ ਦੀ ਆਗਿਆ ਲੈ ਕੇ ਚੜ ਗਏ ਘੋੜੇ ਤੇ, ਤੇ ਆਪਣੇ ਪਿੰਡ ਦੇ ਆਲੇ ਦੁਆਲੇ ਜਦੋਂ ਘੇਰਾ ਪਾ ਕੇ ਭਾਵ ਘੁੰਮਣ ਲੱਗੇ, ਪਿੰਡ ਦੀ ਪਰਿਕਰਮਾ ਕਰਨ ਲੱਗੇ ਭਾਈ ਸ਼ਮੀਰ ਜੀ।
ਫੇਰ ਤੁਰੰਗਮ ਆਏ ਗੋ ਗੁਰ ਬੂਜਨ ਠਾਨਾ।
ਸਾਰੇ ਪਿੰਡ ਦੀ ਪਰਿਕਰਮਾ ਕਰਕੇ ਆ ਗਏ, ਜਿਤਨਾ ਇਲਾਕਾ ਸੀ ਇਹਨਾਂ ਦਾ ਰਾਜ ਸਾਜ ਉਨਾ ਹੀ ਹੋਣਾ ਸੀ, ਸਾਰਾ ਜਿਹੜਾ ਪਿੰਡ ਹੈ ਕਾਂਗੜ ਆਦਿਕ ਦਾ ਇਲਾਕਾ ਉਹ ਸਾਰੀ ਉਹਦੀ ਪਰਿਕਰਮਾ ਕਰਕੇ ਮਹਾਰਾਜ ਕੋਲ ਵਾਪਸ ਆ ਗਏ।
ਹੈ ਪ੍ਰਭੂ ਫੇਰਨ ਕੋ ਕੀਓ ਚੋਂ ਦਿਸ਼ਨ ਕਿਕਾਨਾ।
ਸਤਿਗੁਰ ਪਾਤਸ਼ਾਹ ਦੇ ਆਲੇ ਦੁਆਲੇ ਭਾਵ ਪਿੰਡ ਦੇ ਆਲੇ ਦੁਆਲੇ ਸਾਰੇ ਪਾਸੇ ਆਪਣਾ ਕਿਕਾਨ ਘੋੜਾ ਫੇਰਿਆ ਇਹਨਾਂ ਨੇ।
ਮੰਦ ਮਤੀ ਮਾਤੁਲ ਇਨੋ ਲਖ ਅੰਤਰ ਜਾਮੀ।
ਸਤਿਗੁਰ ਪਾਤਸ਼ਾਹ ਜਾਣਗੇ ਲਖ ਅੰਤਰ ਜਾਮੀ, ਅੰਤਰ ਜਾਮੀ ਪਾਤਸ਼ਾਹ ਜਾਣਗੇ ਵੀ ਇਹਨਾਂ ਦਾ ਮਾਮਾ ਜਿਹੜਾ ਹੈ ਨਾ ਉਹ ਬੇਮੁਖ ਹੈ, ਉਹ ਪਾਪੀ ਹੈ, ਉਹਨਾਂ ਨੇ ਇਹਨਾਂ ਦਾ ਮਨ ਭਟਕਾ ਦਿੱਤਾ ਹੈ। ਅਸੀਂ ਚਾਹੁੰਦੇ ਤਾਂ ਸੀ ਰਾਜ ਇਹਨਾਂ ਦਾ ਦੂਰ ਦੂਰ ਤੱਕ ਹੋਵੇ, ਪਰ ਇਹ ਤਾਂ ਆਪਣਾ ਘੋੜਾ ਇੱਥੇ ਫੇਰ ਕੇ ਆ ਗਏ, ਪਿੰਡ ਦੇ ਆਲੇ ਦੁਆਲੇ ਘੋੜਾ ਫੇਰ ਕੇ ਆ ਗਏ, ਤੇ ਇਹ ਤਾਂ ਮਾਮੇ ਦੇ ਕਹੇ ਬਚਨ ਮੰਨ ਰਹੇ ਹਨ।
ਲੀਨ ਦਿਓ ਨੇ ਰਾਜ ਕੁਛ ਕੀਨੀ ਵੱਡ ਖਾਮੀ।
ਉਸ ਮਾਮੇ ਨੇ ਹੀ ਨੁਕਸਾਨ ਕੀਤਾ ਇਹਨਾਂ ਦਾ, ਨਾ ਮਾਮਾ ਆਪ ਮਰਦਾ ਨਾ ਇਹਨਾਂ ਨੂੰ ਰਾਜ ਕਰਨ ਦੇ ਰਿਹਾ, ਉਹ ਮਾਮਾ ਹੀ ਬੇਮੁਖ ਹੈ ਗੁਰੂ ਘਰ ਤੋਂ, ਨਾ ਰਾਜ ਲੈਣ ਦੇ ਰਹੇ ਇਹਨਾਂ ਨੂੰ, ਤੇ ਉਹਨਾਂ ਨੂੰ ਨੁਕਸਾਨ ਕੀਤਾ ਮਾਮੇ ਨੇ ਦਾ।
ਕਹਿਓ ਪ੍ਰਭੂ ਆਛੋ ਕਰਿਓ ਅਬ ਬੈਠ ਸ਼ਮੀਰਾ।
ਜਦੋਂ ਸ਼ਮੀਰ ਮਹਾਰਾਜ ਦੇ ਕੋਲ ਆਇਆ, ਪਾਤਸ਼ਾਹ ਕਹਿੰਦੇ ਸ਼ਮੀਰ ਚੰਗਾ ਕੰਮ ਕੀਤਾ ਜੀ, ਚੰਗਾ ਕੰਮ ਕੀਤਾ ਜੀ, ਤੂੰ ਆ ਜਾ ਮੇਰੇ ਕੋਲ ਬਹਿ ਜਾ ਹੁਣ, ਐ ਸ਼ਮੀਰ ਆ ਸਾਡੇ ਕੋਲ ਬੈਠ, ਤੂੰ ਚੰਗਾ ਕੰਮ ਕਰਕੇ ਆਇਆ ਹੈ।
ਸੁਣ ਕਰ ਬੈਠੇ ਨਿਕਟ ਹੋਏ ਸੰਗੀ ਲਖਮੀਰਾ।
ਜਦੋਂ ਸੁਣ ਕੇ ਮਹਾਰਾਜ ਦੇ ਕੋਲ ਬੈਠ ਗਿਆ ਤੇ ਐਸਾ ਲਖਮੀਰ ਉਹ ਵੀ ਸੰਗੀ ਨਾਲ ਬੈਠਾ ਮਹਾਰਾਜ ਦੇ।
ਸੇਵਕ ਆਪਣਾ ਜਾਨ ਕਰ ਕਰੁਣਾ ਬੋਠਾਨੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਉਸ ਸਿੱਖ ਦਾ ਮਨ ਸਾਫ਼ ਸੁਥਰਾ ਸੀ, ਸ਼ਮੀਰ ਦੇ ਮਨ ਚ ਕੋਈ ਵੱਲ ਛਲ ਨਹੀਂ ਹੈ, ਕੋਈ ਕਪਟ ਨਹੀਂ ਹੈ। ਭਾਵੇਂ ਮਾਮੇ ਦੇ ਬਚਨ ਮੰਨਦੇ, ਵੱਡਿਆਂ ਦੇ ਬਚਨ ਮੰਨਦੇ, ਮਾਮੇ ਨੇ ਹੀ ਚਲੋ ਜੋ ਪ੍ਰਾਰਬਧ ਕਰਮ ਸੀ ਉਹੀ ਅੱਗੇ ਫਰਮਾਇਆ ਤੇ ਮਾਮੇ ਨੇ ਹੀ ਰਾਜ ਕਰਨ ਤੋਂ ਦੂਰ ਕੀਤਾ, ਪਰ ਮਹਾਰਾਜ ਜਾਣਦੇ ਹਨ ਵੀ ਕਸੂਰ ਇਹਨਾਂ ਦਾ ਨਹੀਂ ਹੈ, ਤੇ ਆਪਣੇ ਪਿਆਰੇ ਦੀ ਸੇਵਾ ਜਾਣ ਕੇ ਉਹਦੀ ਪ੍ਰੇਮ ਭਾਵਨਾ ਜਾਣ ਕੇ ਮਹਾਰਾਜ ਕਹਿਣ ਲੱਗੇ।
ਪ੍ਰਥਮ ਪਿਤਾ ਮੇ ਸੇਵ ਕਰ ਹਿਤਕਾਰੀ ਮਾਨੇ।
ਪਾਤਸ਼ਾਹ ਕਹਿੰਦੇ ਸ਼ਮੀਰ ਜੀ, ਪਹਿਲਾਂ ਤੁਹਾਡੇ ਪਿਤਾਮੇ ਨੇ, ਤੁਹਾਡੇ ਦਾਦੇ ਨੇ, ਭਾਈ ਜੋਧ ਨੇ ਸਾਡੇ ਦਾਦਾ ਦੀ ਸੇਵਾ ਨਿਭਾਈ ਸੀ, ਉਹ ਸੇਵਾ ਨਿਭਾ ਕੇ ਅਸੀਂ ਤਾਂ ਹੀ ਤੁਹਾਡੇ ਕੋਲ ਆਏ ਹਾਂ। ਤੁਹਾਡੇ ਦਾਦਾ ਭਾਈ ਜੋਧ ਜੀ ਬੜੇ ਭਾਵਨਾ ਵਾਲੇ ਸਿੱਖ ਹੋਏ, ਭਗਤੀ ਭਾਵਨਾ ਵਾਲੇ ਸਿੱਖ ਹੋਏ, ਤੇ ਤੁਹਾਨੂੰ ਉਹਨਾਂ ਦਾ ਫਲ ਮਿਲ ਰਿਹਾ ਹੈ, ਉਹ ਫਲ ਤੁਹਾਡੇ ਵਿੱਚ ਆ ਗਿਆ ਹੈ। ਦੇਖੋ ਜੀ, ਜਿਹਨਾਂ ਦਾਦੇ ਪੜਦਾਦੇ ਵੀ ਭਗਤੀ ਭਾਵਨਾ ਵਾਲੇ ਹੋਣ ਨਾ, ਤੇ ਪੁੱਤਰ ਪੋਤਰਿਆਂ ਚ ਉਹ ਭਗਤੀ ਭਾਵਨਾ ਹੁੰਦੀ ਹੁੰਦੀ ਹੈ ਜੀ, ਕੁਛ ਨਾ ਕੁਛ ਅੰਸ਼ ਤਾਂ ਰਹਿ ਜਾਂਦਾ ਹੈ। ਜੇ ਫਿਰ ਪੁੱਤਰ ਪੋਤਰੇ ਭਗਤੀ ਕਰੀ ਜਾਣਗੇ ਫਿਰ ਕੰਮ ਚੱਲੀ ਜਾਂਦਾ ਜੀ, ਉਹ ਬਖਸ਼ਿਸ਼ ਵਾਪਰੀ ਜਾਂਦੀ ਹੈ। ਤੇ ਸ਼ਮੀਰ ਜੀ, ਤੁਹਾਡੇ ਦਾਦਾ ਭਾਈ ਜੋਧ ਜੀ ਬੜੇ ਭਾਵਨਾ ਵਾਲੇ ਹੋਏ।
ਦੋਹਰਾ ਇਸ ਪ੍ਰਕਾਰ ਬੀਤੇ ਦਿਵਸ ਦਸ ਏਕਾਦਸ਼ ਜਾਨ।
ਇਸ ਤਰ੍ਹਾਂ ਮਹਾਰਾਜ ਦੇ ਬਚਨ ਹੋਏ। ਭਾਈ ਸ਼ਮੀਰ ਨੂੰ ਲਖਵੀਰ ਨੂੰ ਬਚਨ ਕੀਤੇ ਮਹਾਰਾਜ ਦੇ, ਤੇ ਸ਼ਮੀਰ ਸੇਵਾ ਨਿਭਾਉਂਦਾ ਰਿਹਾ। ਸੇਵਾ ਨਿਭਾਉਂਦਿਆਂ ਹੋਇਆਂ ਦਸ ਏਕਾਦਸ਼, ਲਗਭਗ ਦਸ ਗਿਆਰਾਂ ਦਿਨ ਕਹਿ ਲਓ, ਵੀਹ ਬਾਈ ਦਿਨ ਹੋ ਗਏ, ਦਸ ਤੇ ਗਿਆਰਾਂ ਇੱਕੀ ਦਿਨ, ਵੀ ਇੱਕੀ ਦਿਨ ਹੋ ਗਏ ਹੋਰ।
ਨਾਨਾ ਭੋਜਨ ਕੋ ਕਰੇ ਅਚਵਾ ਵੀਤ ਠਾਨ।
ਰੋਜ ਮਹਾਰਾਜ ਦੀ ਸੇਵਾ ਨਿਭਾਉਂਦਾ, ਨਾਨਾ ਤਰ੍ਹਾਂ ਦਾ ਪ੍ਰਸ਼ਾਦ ਭੋਜਨ ਤਿਆਰ ਕਰਕੇ ਸਤਿਗੁਰ ਨੂੰ ਚੁਕਾਉਂਦਾ ਹੈ।
ਨਿਸ਼ਾਨੀ ਚੰਦ ਇੱਕ ਦਿਨ ਕਰਿਓ ਆਹਾਰ ਸ਼ੁਭ ਤਰ ਥਾਰ ਮਜਾਰੇ।
ਇੱਕ ਦਿਨ ਭਾਈ ਸ਼ਮੀਰ ਨੇ ਪ੍ਰਸ਼ਾਦਾ ਤਿਆਰ ਕੀਤਾ ਮਹਾਰਾਜ ਜੀ ਦੀ, ਪ੍ਰਸ਼ਾਦਾ ਤਿਆਰ ਕਰਕੇ ਥਾਲ ਤਿਆਰ ਕਰਕੇ ਮਹਾਰਾਜ ਕੋਲ ਲੈ ਗਿਆ।
ਕਰਿਓ ਪਰੋਸਨ ਤਬ ਪਲੇ ਤਰ ਗੁਰੂ ਅਗਾਰੇ।
ਬੜੇ ਭਾਵਨ ਨਾਲ ਪਾਤਸ਼ਾਹ ਨੂੰ ਪ੍ਰਸ਼ਾਦਾ ਪਰੋਸ ਰਿਹਾ ਹੈ, ਥਾਲ ਤਿਆਰ ਕਰਕੇ ਮਹਾਰਾਜ ਨੂੰ ਪਰੋਸਣ ਲਗਾ ਤੇ ਮਹਾਰਾਜ ਦੇ ਅੱਗੇ ਧਰਿਆ ਥਾਲ ਇਸਨੇ।
ਥਿਰਿਓ ਸ਼ਮੀਰਾ ਨਿਕਟ ਤਬ ਪ੍ਰਭ ਅਚਿਨ ਕਰਨ ਤੇ।
ਮਹਾਰਾਜ ਜੀ ਪ੍ਰਸ਼ਾਦਾ ਛਕ ਰਹੇ ਹਨ, ਭਾਈ ਸ਼ਮੀਰ ਜੀ ਮਹਾਰਾਜ ਦੇ ਕੋਲ ਹੀ ਖੜੇ ਹਨ।
ਨੀਰ ਕਟੋਰਾ ਦੇਤ ਭਰ ਲੇ ਪਾਨ ਪਿਵੰਤੇ।
ਜਲ ਦਾ ਕਟੋਰਾ ਭਰ ਕੇ ਮਹਾਰਾਜ ਨੂੰ ਦੇ ਰਿਹਾ, ਲੋ ਮਹਾਰਾਜ ਜਲ ਵੀ ਛਕੋ, ਠੰਡਾ ਜਲ ਛਕੋ। ਉਹ ਜਲ ਛਕਾਇਆ ਮਹਾਰਾਜ ਨੂੰ।
ਤ੍ਰਿਪਤ ਹੋਏ ਸਤ ਗੁਰ ਰਹੇ ਨਿਜ ਬਿਨੇ ਬਖਾਨੀ।
ਮਹਾਰਾਜ ਜੀ ਤ੍ਰਿਪਤ ਹੋ ਕੇ ਜਲ ਪਾਣੀ ਲੰਗਰ ਪਾਣੀ ਛਕ ਕੇ ਤੇ ਆਪਣੇ ਵੱਲੋਂ ਭਾਈ ਸ਼ਮੀਰ ਬੇਨਤੀ ਕਰਨ ਲਗਾ।
ਦੀਜੈ ਸੀਤ ਪ੍ਰਸਾਦ ਨਿਜ ਹਮ ਕਰ ਹੈ ਖਾਨੀ।
ਐ ਗੁਰੂ ਜੀ ਕਿਰਪਾ ਕਰੋ, ਮਹਾਰਾਜ ਆਪਣਾ ਜਿਹੜਾ ਸ਼ੀਰ ਪ੍ਰਸ਼ਾਦ ਸਾਨੂੰ ਦੇ ਦੋ ਮਹਾਰਾਜ। ਸ਼ੀਰ ਪ੍ਰਸ਼ਾਦ ਦਾ ਅਰਥ ਹੈ ਤੁਹਾਡਾ ਜਿਹੜਾ ਭੋਜਨ ਬਚਿਆ ਹੋਇਆ ਉਹ ਸਾਨੂੰ ਦੇ ਦੋ ਮਹਾਰਾਜ। ਜੋ ਛਕ ਰਹੇ ਹੋ ਆਪ ਜੀ ਉਸ ਤੋਂ ਮਹਾਰਾਜ ਪ੍ਰਸ਼ਾਦਾ ਜਿਹੜਾ ਬਚ ਗਿਆ ਨਾ ਉਹ ਸਾਨੂੰ ਦੇ ਦੋ ਮਹਾਰਾਜ, ਤੇ ਅਸੀਂ ਪਾਤਸ਼ਾਹ ਤੁਹਾਡਾ ਪ੍ਰਸ਼ਾਦ ਛਕ ਕੇ ਅਸੀਂ ਵੀ ਰੱਜ ਆਵਾਂਗੇ।
ਸ਼੍ਰੀ ਮੁਖ ਬੋਲੇ ਥਾਲ ਲਿਓ ਬੈਠੋ ਇਸ ਥਾਨਾ।
ਉਹੀ ਥਾਲ ਜੋ ਛਕ ਰਹੇ ਸਨ ਮਹਾਰਾਜ ਜੀ, ਪਾਤਸ਼ਾਹ ਕਹਿੰਦੇ ਇਹ ਫੜੋ ਥਾਲ, ਇਹ ਤੁਸੀਂ ਲੈ ਲਓ ਛਕੋ ਤੂੰ, ਤੇ ਇੱਥੇ ਬੈਠ ਕੇ ਸਾਡੇ ਕੋਲ ਹੀ ਛਕੋ, ਇਹ ਪ੍ਰਸ਼ਾਦ ਸਾਡੇ ਕੋਲ ਬੈਠ ਕੇ ਛਕੋ।
ਕਰੋ ਖਾਨ ਹਿਤ ਠਾਨ ਕੈ ਸ਼ਰਧਾਲੂ ਮਹਾਨਾ।
ਤੁਸੀਂ ਸਾਡੇ ਸ਼ਰਧਾਲੂ ਹੋ ਤੇ ਸਾਡੇ ਕੋਲ ਬੈਠ ਕੇ ਇਹ ਲੰਗਰ ਪਾਣੀ ਛਕੋ।
ਕਰ ਜੋਰਤ ਬੋਲਿਓ ਬਹੁਰ ਲੈ ਕੇ ਘਰ ਜਾਵੋ।
ਹੱਥ ਜੋੜ ਕੇ ਫਿਰ ਭਾਈ ਸ਼ਮੀਰ ਕਹਿਣ ਲੱਗਾ, ਮਹਾਰਾਜ ਜੀ ਮੈਂ ਘਰ ਜਾ ਕੇ ਖਾਵਾਂਗਾ, ਮਹਾਰਾਜ ਇੱਥੇ ਨੀ ਖਾਣਾ, ਮਹਾਰਾਜ ਘਰ ਜਾ ਕੇ ਖਾਵਾਂਗਾ।
ਸਭ ਕੁਟੰਬ ਸੰਗ ਬੰਟ ਕੇ ਤਰ ਪਾਵਨ ਖਾਵੋ।
ਮੇਰਾ ਪਰਿਵਾਰ ਵੀ ਹੈ, ਤਿੰਨ ਭਰਾ ਹੋਰ ਵੀ ਹਨ ਮਹਾਰਾਜ, ਅੱਗੇ ਘਰ ਵਾਲੀਆਂ ਮਹਾਰਾਜ, ਬੱਚੇ ਵੀ ਹਨ ਮਹਾਰਾਜ ਜੀ, ਸਾਰਾ ਪਰਿਵਾਰ ਮਿਲ ਕੇ ਛਕਾਂਗੇ।
ਇਮ ਕੈ ਥਾਰ ਉਠਾਏ ਕੈ ਘਰ ਪਹੁੰਚੇ ਉਜਾਈ।
ਇਸ ਤਰ੍ਹਾਂ ਕਹਿ ਕੇ ਉਹ ਥਾਲ ਉਠਾ ਕੇ ਨਾ ਆਪਣੇ ਘਰ ਆ ਗਿਆ ਸ਼ਮੀਰ।
ਭਰਾਤਾ ਮਾਤੁਲ ਆਦ ਜੇ ਸਭ ਲੀਏ ਬੁਲਾਈ।
ਜਿੰਨੇ ਭਰਾ ਸਨ, ਦੋ ਭਰਾ ਹੋਰ ਸਨ, ਮਾਮਾ ਆਦਿਕ ਹੈ, ਹੋਰ ਜਿਹੜੇ ਪਰਿਵਾਰ ਦੇ ਜੀ ਹਨ ਸਾਰੇ ਸਦਲੇ ਨੇ।
ਥਾਰ ਜੋ ਮਹਾ ਪ੍ਰਸਾਦ ਕੋ ਮੈਂ ਜਾਚ ਸੁਲਿਆਇਓ।
ਦੇਖੋ ਜੀ ਪਿਆਰਿਓ, ਇਹ ਸਤਿਗੁਰ ਦਾ ਸ਼ੀਤ ਪ੍ਰਸ਼ਾਦ ਹੈ, ਇਹ ਮੈਂ ਲੈ ਕੇ ਆਇਆ ਹਾਂ, ਇਹ ਮੈਂ ਮੰਗ ਕੇ ਲਾਇਆ ਮਾਰ ਦਾ ਪ੍ਰਸ਼ਾਦ।
ਪਾਵੋ ਬੋ ਕਲਿਆਣ ਕੋ ਹੋਏ ਹੈ ਮਨ ਪਾਇਓ।
ਮੈਂ ਤਾਂ ਪ੍ਰਸ਼ਾਦਾ ਮੰਗ ਕੇ ਲਿਆਇਆ ਮਹਾਰਾਜ ਦਾ, ਕਿ ਮੈਂ ਚਾਹੁੰਦਾ ਕਿ ਸਾਰਾ ਪਰਿਵਾਰ ਸਾਡੇ ਪਰਿਵਾਰ ਦਾ ਭਲਾ ਹੋਵੇ, ਪਰਿਵਾਰ ਵਿੱਚ ਖੁਸ਼ੀਆਂ ਖੇੜੇ ਰਹਿਣ, ਆਓ ਸਾਰੇ ਮਿਲ ਕੇ ਲੰਗਰ ਛਕੀਏ।
ਇਮ ਕੈ ਜਬੇ ਪ੍ਰਸਾਦ ਤੇ ਉਤਰਾਏ ਰੁਮਾਲਾ।
ਇਸ ਤਰ੍ਹਾਂ ਕਹਿ ਕੇ ਜਦੋਂ ਪ੍ਰਸ਼ਾਦ ਤੋਂ ਥਾਲ ਤੋਂ ਉਹਨੇ ਰੁਮਾਲਾ ਉਤਾਰਿਆ, ਚਿੱਟਾ ਬਸਤਰ ਸੀ ਜਦੋਂ ਉਤਾਰਿਆ ਥੱਲੇ ਕੀਤਾ।
ਦੇਖਤ ਚਟਕਾ ਉਰ ਡਰੇ ਤਰ ਚਿੰਤ ਬਿਸਾਲਾ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਤਿਗੁਰੂ ਜੀ ਕਲਾ ਵਰਤਾ ਰਹੇ ਸਨ, ਇਹ ਮਨ ਦੇ ਅੰਦਰ ਪੱਕਾ ਹਿਰਦਾ ਕਿ ਕੱਚਾ ਹਿਰਦਾ, ਦੇਖਿਆ ਕਿ ਅੰਦਰ ਝਟਕਾ ਹੈ, ਝਟਕਾ ਪ੍ਰਸ਼ਾਦ ਹੈ। ਉਹ ਵੇਖ ਕੇ ਮਾਮਾ ਘਬਰਾ ਗਿਆ ਇਕਦਮ, ਵੀ ਇਹ ਕੀ ਹੋ ਗਿਆ। ਅਸਲ ਝਟਕਾ ਮਾਮੇ ਨੂੰ ਲੱਗਿਆ ਖਾਲਸਾ ਜੀ, ਝਟਕੇ ਦਾ ਅਰਥ ਝਟਕਾ ਲਗਾਉਣਾ, ਮਾਮੇ ਨੂੰ ਲਾਇਆ ਝਟਕਾ ਮਹਾਰਾਜ ਨੇ। ਇਮਾਮਾ ਜਿਹੜਾ ਕਿੰਤੂ ਕਰਨ ਵਾਲਾ ਉਹੀ ਨੇ ਝਟਕਾ ਪਾਉਣਾ ਸੀ, ਤੇ ਜਿਹੜਾ ਝਟਕਾ ਪ੍ਰਸ਼ਾਦ ਦੇਖਿਆ ਮਾਮੇ ਨੇ, ਮਾਮੇ ਨੂੰ ਝਟਕਾ ਲੱਗਿਆ।
ਮਾ ਤੁਲ ਜੈ ਤੋ ਕਾ ਤਬੇ ਕੈ ਸਭ ਸਮਝ ਆਏ।
ਜੈਤੋ ਦਾ ਰਹਿਣ ਵਾਲਾ ਇਹਦਾ ਮਾਮਾ ਸੀ, ਲਾਲਾਂ ਵਾਲੇ ਪੀਰ ਦਾ ਉਪਾਸ਼ਕ, ਉਹ ਸਭ ਨੂੰ ਕਹਿਣ ਲੱਗਾ।
ਹਮ ਗੁੱਗੇ ਸੁਲਤਾਨ ਕੋ ਪੂਜੇ ਮਨ ਪਾਏ।
ਕਹਿਣ ਲੱਗਾ ਭਾਣ ਜੀ ਉਹ ਕਿਉਂ ਕਰਦੇ ਹੋ ਕੰਮ, ਅਸੀਂ ਸਖੀ ਸਰਵਰ ਗੁੱਗੇ ਆਦਿਕ ਦੀ ਸੇਵਾ ਨਿਭਾਉਣ ਵਾਲੇ, ਅਸੀਂ ਕਿਉਂ ਛਕੀਏ ਮਾਂ ਪ੍ਰਸ਼ਾਦ।
ਰੁਦਤ ਵੈ ਇਸ ਅਚੇਤੇ ਤਨ ਤਾਮ ਬਿਨਾਸ਼ੇ।
ਇਹਨੂੰ ਛਕਾਂਗੇ ਨਾ ਸਾਡੇ ਉੱਤੇ ਲਾਲਾਂ ਵਾਲੇ ਪੀਰ ਦੀ ਕਰੋਪੀ ਹੋਵੇਗੀ, ਸਾਡਾ ਘਰ ਬਾਰ ਤਬਾਹ ਹੋਵੇਗਾ, ਅਸੀਂ ਫਿਰ ਗਰੀਬ ਹੋ ਜਾਵਾਂਗੇ।
ਹਮਰੇ ਪੀਰ ਕਦੀਮ ਕੇ ਪੂਰਤ ਸਭ ਆਸੇ।
ਸਾਡੀ ਜਿਹੜੀ ਆਸਾ ਪੂਰੀ ਕਰਦੇ ਹਨ ਸ਼ੁਰੂ ਤੋਂ ਹੀ, ਸਾਡੇ ਜਿਹੜੇ ਪੀਰ ਹਨ ਲਾਲਾ ਵਾਲੇ, ਉਹ ਸਾਡੀ ਆਸਾ ਸ਼ੁਰੂ ਤੋਂ ਪੂਰੀ ਕਰਦੇ ਆਏ।
ਚਿੰਤਾ ਬਹੁਤ ਸ਼ਮੀਰ ਕੇ ਤਿਸ ਛਿਨ ਹੋਏ ਆਈ।
ਜਦੋਂ ਮਾਮੇ ਨੇ ਖਾਲਸਾ ਚ ਰੰਗ ਚ ਭੰਗ ਪਾਤੀ, ਭਾਵ ਟੰਗ ਅੜਾਤੀ ਵੀ ਨਹੀਂ ਇਹ ਨਹੀਂ ਖਾਣਾ, ਤੇ ਇਹ ਸੁਣ ਕੇ ਭਾਈ ਸ਼ਮੀਰ ਦੇ ਮਨ ਚ ਬੜੀ ਚਿੰਤਾ ਪੈਦਾ ਹੋਈ।
ਗੁਰ ਤੇ ਆਨਿਓ ਜਾਚ ਮੈਂ ਇਸ ਤਰਕ ਉਠਾਈ।
ਭਾਈ ਸ਼ਮੀਰ ਸੋਚਦਾ ਵੀ ਇਹ ਨੀ ਪੰਗਾ ਖੜਨ ਦਿੰਦਾ, ਹਰ ਵੇਲੇ ਟੰਗ ਅੜਾਉਂਦੇ ਅੜਾਉਂਦਾ ਮਾਮਾ, ਤੇ ਇਹ ਜਦੋਂ ਸੁਣਿਆ ਸ਼ਮੀਰ ਨੇ, ਸ਼ਮੀਰ ਦੇ ਮਨ ਬੜੀ ਚਿੰਤਾ ਆਈ ਕਿ ਗੁਰੂ ਸਾਹਿਬ ਤੋਂ ਮੰਗ ਕੇ ਲਿਆਇਆ ਪ੍ਰਸ਼ਾਦ ਮੈਂ, ਇਹ ਕਿਉਂ ਨੀ ਖਾਣ ਦੇ ਰਿਹਾ ਸਾਨੂੰ।
ਵੱਡੇ ਭਾਗ ਤੇ ਪ੍ਰਾਪਤੀ ਪਾਰਸ ਜਿਮ ਰੰਕਾਰ।
ਪ੍ਰਸ਼ਾਦ ਐਵੇਂ ਨੀ ਮਿਲਦਾ ਸਤਿਗੁਰ ਦਾ, ਵੱਡੇ ਭਾਗਾਂ ਨਾਲ ਮਿਲਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਾਂ ਹੀ ਜਿਹੜੀ ਪ੍ਰਸ਼ਾਦ ਦੀ ਦੇਗ ਹੈ ਨਾ, ਕੜਾ ਪ੍ਰਸ਼ਾਦ ਦੀ ਭੋਗ ਲੱਗਦੀ ਮਹਾਰਾਜ ਨੂੰ, ਇਹ ਵੱਡੇ ਭਾਗਾਂ ਨਾਲ ਮਿਲਦੀ ਹੈ ਭਾਈ। ਇਹ ਤਾਂ ਕਿਣਕਾ ਵੀ ਮਿਲ ਜਾਏ ਉਹ ਵੀ ਛਕ ਲਓ ਭਾਈ, ਥੱਲੇ ਡਿੱਗਿਆ ਵੀ ਹੋਵੇ ਉਹ ਵੀ ਛਕ ਲਓ ਮਹਾਰਾਜ। ਜਿੰਨਾ ਪ੍ਰਸ਼ਾਦ ਕੋਈ ਹੱਥ ਚ ਪਾ ਦੇਵੇ ਨਾ, ਉਨਾ ਛਕੀਦਾ, ਨਾ ਨੁੱਕਰ ਨੀ ਕਰੀਦੀ, ਸਵਾਇਆ ਦੋ, ਥੋੜਾ ਦੋ, ਜ਼ਿਆਦਾ ਦੋ, ਨਾ, ਪ੍ਰਸ਼ਾਦ ਪ੍ਰਸ਼ਾਦ ਹੀ ਹੁੰਦਾ ਹੈ। ਜਿਹੜਾ ਗੁਰੂ ਸਾਹਿਬ ਨੂੰ ਭੋਗ ਲੱਗਦਾ ਨਾ, ਵੱਡੇ ਭਾਗਾਂ ਨਾਲ ਮਿਲਦਾ ਹੈ ਭਾਈ। ਸ਼ਮੀਰ ਸੋਚਦਾ ਹੈ ਬੜੇ ਵੱਡੇ ਭਾਗਾਂ ਨਾਲ ਪ੍ਰਸ਼ਾਦਾ ਮਿਲਿਆ ਮਹਾਰਾਜ ਦਾ, ਜਿਹਨੂੰ ਛੱਕ ਕੇ ਸਾਡੇ ਸਾਰੇ ਪਰਿਵਾਰ ਦਾ ਭਲਾ ਹੋਣਾ ਸੀ, ਪਰ ਇਹ ਮਾਮਾ ਰੰਗ ਚ ਭੰਗ ਪਾ ਰਿਹਾ ਹੈ।
ਨੈ ਮਾ ਤੁਲ ਸਮਝੈ ਹਿਰਦੈ ਠਾਨਤ ਕੁਝ ਸ਼ੰਕਾ।
ਮਾਮਾ ਕਿਉਂ ਨੀ ਸਮਝਦਾ, ਰੋਜ਼ ਹੀ ਸ਼ੰਕਾ ਕਰਦਾ, ਰੋਜ਼ ਹੀ ਮਨ ਹੀ ਸ਼ੰਕਾ ਕਰੀ ਜਾਂਦਾ ਹੈ।
ਕਹਿ ਲਖਮੀਰ ਸ਼ਮੀਰ ਕੋ ਜੇ ਕਰੋ ਨਾ ਖਾਣੇ।
ਤੇ ਲਖਮੀਰ ਸ਼ਮੀਰ ਨੂੰ ਕਹਿਣ ਲੱਗਾ ਭਰਾਵਾ ਜੇ ਖਾਣਾ ਨੀ ਇਹਨੂੰ।
ਖਨ ਅਵਨੀ ਮੈਂ ਗਾਡ ਦਿਓ ਨੈ ਸਕੇ ਪਛਾਣੇ।
ਇਸ ਤਰ੍ਹਾਂ ਕਰੋ ਧਰਤੀ ਟੋਆ ਖੋਦ ਕੇ ਨਾ ਉੱਥੇ ਦੱਬ ਦੋ ਇਹਨੂੰ, ਧਰਤੀ ਟੋਇਆ ਖੋਦ ਕੇ ਇੱਥੇ ਦੱਬ ਦੋ ਇਹਨੂੰ, ਕਿਸੇ ਨੂੰ ਪਛਾਣ ਨੀ ਹੋਵੇਗੀ ਖਾਇਆ ਕਿ ਨਹੀਂ ਖਾਇਆ।
ਉਤ ਗੁਰ ਰਹੇ ਪ੍ਰਸੰਨ ਹੀ ਹੈ ਇਤ ਪੀਰ ਨਾ ਕੋ ਪੈ।
ਦੇਖੋ ਸਤਿਗੁਰ ਵੀ ਖੁਸ਼ ਹੋ ਜਾਣਗੇ, ਉਹ ਵੀ ਪ੍ਰਸੰਨ ਹੋਣਗੇ ਮਹਾਰਾਜ, ਸਾਡਾ ਪੀਰ ਵੀ ਖੁਸ਼ ਰਵੇਗਾ, ਸਾਡੇ ਪੀਰ ਦੀ ਸਾਡੇ ਤੇ ਕਰੋਪੀ ਨੀ ਹੋਵੇਗੀ, ਇਸ ਤਰ੍ਹਾਂ ਕਰੀਏ ਸੀ।
ਅਸ ਮਸਲਤ ਕਰ ਪਰਸ ਪਰ ਚਾਹਤ ਇਸ ਲੋ ਪੈ।
ਸ਼ਮੀਰ ਦਾ ਮਨ ਨੀ ਕਰਦਾ, ਪਰ ਮਾਮੇ ਦੀ ਟੰਗ ਬਾਰ ਬਾਰ ਅੜਾਈ ਜਾ ਰਹੀ ਹੈ। ਪਾਪੀ ਮਾਮਾ ਸਖੀ ਸਰਵਰ ਦਾ ਉਪਾਸ਼ਕ ਹੈ, ਤੇ ਇਹ ਸਾਰੀ ਸਲਾਹ ਕਰਕੇ ਫਿਰ ਸਾਰੇ ਪਰਿਵਾਰ ਨੇ ਇਸ ਤਰ੍ਹਾਂ ਹੀ ਕੀਤਾ।
ਬਸ ਨੇ ਚੱਲਿਓ ਸ਼ਮੀਰ ਕੋ ਮਾ ਤੁਲ ਵੱਡ ਖੋਟਾ।
ਸ਼ਮੀਰ ਦਾ ਬਸ ਨੀ ਚੱਲਿਆ, ਕਿਉਂਕਿ ਉਹਦਾ ਮਾਮਾ ਹੀ ਮਤ ਕਰਕੇ ਖੋਟਾ ਹੈ, ਦੁਸ਼ਟ ਪਾਪੀ ਹੈ, ਸਖੀ ਸਰਵਰ ਦਾ ਉਪਾਸ਼ਕ ਹੈ।
ਗਾਡ ਦੀਨ ਖਨ ਆਵਨ ਕੋ ਨੇ ਕਿਨਹੂ ਖਾਇਓ।
ਉੱਥੇ ਹੀ ਘਰ ਵਿੱਚ ਟੋਆ ਖੋਦ ਕੇ ਨਾ, ਧਰਤੀ ਵਿੱਚ ਪ੍ਰਸ਼ਾਦ ਪਾਤਸ਼ਾਹ ਦਾ ਉੱਥੇ ਥੱਲੇ ਦਬਾ ਦਿੱਤਾ।
ਪ੍ਰਾਰ ਬਦ ਬਿਨ ਕਿਤ ਕਉ ਕਿਸ ਤੇ ਕਿਨ ਪਾਇਓ।
ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਪ੍ਰਾਰ ਬਦ ਕਰਮਾਂ ਚ ਨਹੀਂ ਨਾ, ਦੱਸੋ ਕਿਵੇਂ ਮਿਲ ਜਾਏਗਾ ਉਹਨੂੰ ਭਾਈ? ਨਹੀਂ ਮਿਲ ਸਕਦਾ। ਕਿਵੇਂ ਪ੍ਰਾਪਤ ਕਰ ਲੇਗਾ? ਨਹੀਂ ਮਿਲ ਸਕਦਾ। ਜਿਨ੍ਹਾਂ ਦੇ ਕਰਮਾਂ ਚ ਭਾਗਾਂ ਚ ਹੈ ਹੀ ਨਹੀਂ ਪ੍ਰਸ਼ਾਦਾ ਛਕਣਾ ਮਹਾਰਾਜ ਦਾ, ਉਹ ਕਿਵੇਂ ਛਕਣਗੇ? ਉਹ ਕਿੰਤੂ ਕਰੀ ਜਾਂਦੇ ਜੀ, ਕਈ ਤਾਂ ਕਿੰਤੂ ਇਹ ਵੀ ਕਰਦੇ ਜੀ, ਇਹ ਤਾਂ ਬਾਰ ਬਾਰ ਲੰਗਰ ਛਕਣਾ ਚਾਹੀਦਾ ਨੀ। ਛਕੋ, ਪਰ ਛਕੋ ਪ੍ਰਸ਼ਾਦ ਮਾਤਰ, ਇਹਨੇ ਵੀ ਘਰ ਟੋਕਰੇ ਭਰ ਭਰ ਕੇ ਲੈ ਜਾਓ ਕਿ ਸਾਡੇ ਪੁੱਤਰ ਪੋਤਰੇ ਖਾਈ ਜਾਣਗੇ ਮਹੀਨੇ ਲਈ, ਉਹ ਵੀ ਨਹੀਂ। ਇੱਕ ਲਿਮਿਟ ਦਾ ਖਾਣਾ ਹੈ, ਕੇਵਲ ਸਰੀਰ ਚਲਾਉਣ ਲਈ ਖਾਣਾ ਹੈ, ਜਾਂ ਗੁਰੂ ਦਾ ਪ੍ਰਸ਼ਾਦ ਬਖਸ਼ਿਸ਼ ਵਜੋਂ ਛਕਣਾ ਹੈ ਭਾਈ। ਇਹ ਛਕਣਾ ਵੀ ਹੈ ਤੇ ਭਜਨ ਬੰਦਗੀ ਵੀ ਨਾਲ ਕਰੀ ਦੀ ਹੈ। ਤੇ ਮਾਮੇ ਨੂੰ ਸਮਝ ਨਹੀਂ ਆਈ, ਸ਼ਮੀਰ ਜੀ ਦੇ ਮਨ ਵਿੱਚ ਅਜੇ ਭੈ ਭਾਵਨੀ ਹੈ ਕਿ ਮਾਮੇ ਨੇ ਟੰਗ ਅੜਾਈ ਹੈ ਸਾਡੇ।
ਸੁਪਤ ਹੋਏ ਕਰ ਜਾਮਨੀ ਉੱਠ ਆਏ ਪ੍ਰਭਾਤੀ,
ਉਹ ਰਾਤ ਬਤੀਤ ਹੋਈ ਉੱਠ ਕੇ ਮਹਾਰਾਜ ਦੇ ਕੋਲ ਆ ਗਿਆ।
ਹੱਥ ਜੋਰ ਬੰਧਨ ਕਰੀ ਧੜਕਤ ਜਿਸ ਛਾਤੀ,
ਜਿਹਦੀ ਛਾਤੀ ਧੜਕ ਰਹੀ ਹੈ ਭਾਈ, ਸ਼ਮੀਰ ਦੀ ਛਾਤੀ ਧੜਕ ਰਹੀ ਹੈ ਤੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦਾ। ਬੇਨਤੀ ਕੀ ਕਰਨ ਲੱਗਾ ਸੁਣੀਏ ਜੀ।
ਸ਼੍ਰੀ ਮੁਖ ਤੇ ਬੂਜਨ ਕਰਿਓ ਲੈ ਮਹਾ ਪ੍ਰਸ਼ਾਦਾ।
ਸਤਿਗੁਰ ਮਹਾਰਾਜ ਨੇ ਪੁੱਛਿਆ ਕਿ ਸ਼ਮੀਰ ਜੀ ਪ੍ਰਸ਼ਾਦਾ ਕੀ ਬਣਿਆ, ਜਿਹੜਾ ਪ੍ਰਸ਼ਾਦ ਤੁਸੀਂ ਲੈ ਗਏ ਸੀ ਉਹਦਾ ਕੀ ਬਣਿਆ ਹੈ।
ਅਚਵਨ ਕਰਿਓ ਕੇ ਨਾਹੀ ਤੈ ਦਾਨੀ ਐਲਾਦਾ,
ਤੁਸੀਂ ਛਕਿਆ ਕੇ ਨਹੀਂ ਛਕਿਆ ਪ੍ਰਸ਼ਾਦ। ਪ੍ਰਸ਼ਾਦ ਤਾਂ ਬੜੀ ਕਿਰਪਾ ਵਾਲਾ ਸੀ, ਦੱਸੋ ਛਕਿਆ ਕੇ ਨਹੀਂ ਛਕਿਆ। ਤੇ ਹੁਣ ਕੀ ਉੱਤਰ ਦੇਵੇਗਾ ਭਾਈ ਸ਼ਮੀਰ, ਤੇ ਉਹਦਾ ਹਿਰਦਾ ਕਿਵੇਂ ਮਹਾਰਾਜ ਪਰਖਣਗੇ, ਉਹ ਕਥਾ ਆਪ ਜੀ ਕੱਲ ਦੇ ਪ੍ਰਕਰਨਾਂ ਵਿਖੇ ਸਰਵਣ ਕਰਨਾ ਜੀ।